अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे।
Biggest South Asian Media Group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian Media Group, Y Media.
Y Media.
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
It is all about attitude. We can complain because rose bushes have thorns or rejoice because thorn bushes have roses. It's sab ravaiye te nirbhar karda hai. Gulab diyan chaadiyan vich kande sekh assi shikayat kar sakde haan ya kandiyaliyan chaadiyan vich gulab sekh khush ho sakde haan. Dosto mere saathiyo, ek sakaratmak ravaiya sanu har halat vich buland banai rakhda hai. So we umeed hai ki saade saareyan de hausle jehde ne oh buland honge. Yes, we support Nare de naal. Main Sovana swagat karti haan saareyan da Y Media Group di peshkar South Asian Pulse Prime Time de vich. Y Media Nivanda Twada Sat Satidin TV channel Y to see the exact the Rogers 857 Bell 5828 Telus 2418 Desh Dunia Dia Taza Kabran Denal Asin Twada Tak Lake Yonia Sada Hapta Variak Par Midweek every Wednesday. Social distancing the children will request you to see midweek the copy, the latest one, online southasiandaily.com. Te jaake vi zarur padho. ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੋਇਆ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪਾਂਸ ਦੇ ਲਈ, ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼। ਐਡਵਰਟਾਈਜ਼ਿੰਗ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416-475-5000 4164755000 Y Media Group ਦਾ ਸਾਡਾ ਨੰਬਰ। Y Media Group ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮ ਦੀ ਅਥੈਂਟਿਕ ਨਿਊਜ਼ ਅਪਡੇਟ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਦੇ ਵਿੱਚ, GTA ਕੈਨੇਡਾ, ਇੰਡੀਆ, ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ। ਇਸ ਲਈ ਜੁੜੇ ਰਹੋ ਤੁਸੀਂ Y Media Group ਦੇ ਤਮਾਮ ਪਲੈਟਫਾਰਮ ਦੇ ਨਾਲ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਜਿਸ ਤਹਿਤ Y Media Group ਦੇ ਗਰੁੱਪ ਐਡੀਟਰ ਯੁਧਵੀਰ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ। ਪਰ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਮੌਸਮ ਦਾ ਹਾਲ। ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 7 ਡਿਗਰੀ ਸੈਲਸੀਅਸ ਹੈ ਐਂਡ ਇਟ ਫੀਲਸ ਲਾਈਕ 5 ਡਿਗਰੀ ਸੈਲਸੀਅਸ। ਅੱਜ ਦੇ ਮੈਕਸੀਮਮ ਟੈਂਪਰੇਚਰ ਦੇ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਤੇ ਮਿਨੀਮਮ ਟੈਂਪਰੇਚਰ ਦੇ 4 ਡਿਗਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ। ਇਟਸ May 13 ਟੂਡੇ, ਸਨਸ਼ਾਈਨ ਆਲ ਦ ਵੇ, ਸੋ ਅੱਜ ਜ਼ਿਆਦਾ ਹਿੱਸਿਆਂ ਦੇ ਵਿੱਚ ਇਟਸ ਗੋਇੰਗ ਟੂ ਬੀ ਸਨੀ। ਸੋ ਬਹੁਤ ਰੱਜ ਕੇ ਆਨੰਦ ਲੈਣਾ, ਅੱਜ ਅਸੀਂ ਨਿੱਘ ਮਾਨਣਾ ਇਸ ਸੂਰਜ ਦੇਵਤਾ ਦਾ। Please stay home, stay safe. Weather update by main sponsors and Tiger Insurance Tiger 416-293-9495 to call karke kise bhi prakar ki insurance ka pata lena hai, auto, home, commercial, super visa, travel, life insurance le zarur tusi call karo Insurance Tiger no 416-293-9495. ਤੇ ਜੇਕਰ ਕ੍ਰਾਈਸਲਰ ਦੀ ਤੁਸੀਂ ਕੋਈ ਵੀ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰੋ ਜਨਰਲ ਮੈਨੇਜਰ ਜੋਰਜ ਹੋਰਾਂ ਨੂੰ 905-819-0001 ਤੇ 905-819-0001 ਤੇ। ਕੁਇਕ ਰਿਪਲੂ ਨੇ ਆਪਣੀ ਪੀਜੀ ਨਵੀਂ ਲੋਕੇਸ਼ਨ ਦੇ ਨਾਲ ਆਪਣੇ ਆਪਣੇ ਇੰਟਰੀਅਰ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਕੁਇਕ ਰਿਪਲੂ ਨੂੰ 1-888-785-5823 ਤੇ 1-888-785-5823 ਤੇ। ਇਸ ਦੇ ਨਾਲ ਮੈਂ ਸਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀਰ ਜਸਵਾਲ ਜੀ ਨੂੰ ਕਿ ਅਵਾਰਡ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ। ਵੈਲਕਮ ਟੂ ਦ ਸ਼ੋ ਯੁਧਵੀਰ ਜੀ।
ਯੂ ਕੈਨ ਲਿਸਨ ਟੂ ਦ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਸੁਵਿਨਾ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੈ?
ਮੈਂ ਬਿਲਕੁਲ ਠੀਕ ਠਾਕ ਯੁਧਵੀਰ ਜੀ, ਗ੍ਰੇਟਫੁਲ ਫਾਰ ਅਨਦਰ ਡੇ ਐਂਡ ਬੈਕ ਟੂ ਅ ਸਨੀ ਬ੍ਰਾਈਟ ਡੇ। ਹਾਊ ਆਰ ਯੂ?
good yeah, it is sunny today, it's bright today as well. वैसे assi kal te record break kar hi gaye hain, inne saal purana jehda record siga, we did break that record yesterday, so chalo dekhde hain ji, matlab 1932 matlab pichli century da record assi break kar ditta jehda kal siga, thand da aaya as far as the weather is concerned. वैसे सुविना जी, कई बार मैं सोचता हूं ना कि जेड़ी ਕੱਲ ਕਿਉਂਕਿ ਹਰ ਤਰਫ ਚਰਚਾ ਸੀਗੀ ਕਿ ਜਿਹੜਾ ਇਹ ਵੈਦਰ ਹੈ ਜੀ, ਰੈਕੋਰਡ ਆ ਪਿਛਲੀ ਸੈਂਚੁਰੀ ਦਾ, ਅਸੀਂ ਰੈਕੋਰਡ ਬ੍ਰੇਕ ਕਰ ਦਿੱਤਾ। ਸੋ ਪਿਛਲੀ ਸੈਂਚੁਰੀ ਦੇ ਵਿੱਚ, ਪਿਛਲੀ ਸਦੀ ਦੇ ਵਿੱਚ ਲੋਕ ਕਿਸ ਤਰੀਕੇ ਦੇ ਨਾਲ ਅੱਜ ਤੋਂ 100 ਸਾਲ ਪਹਿਲਾਂ ਕਿੱਦਾਂ ਰਹਿੰਦੇ ਹੋਣਗੇ, ਕਦੇ ਤੁਸੀਂ ਸੋਚਿਆ?
ਨਹੀਂ ਸੋਚਿਆ
ਕਦੇ? ਚਲੋ ਜੇ ਨਹੀਂ ਸੋਚਿਆ ਤੇ ਅੱਜ ਤੁਹਾਨੂੰ ਇਸ ਤਰ੍ਹਾਂ ਹਾਊ ਅਬਾਊਟ ਕਿ ਹੈਡਲਾਈਨਸ ਤੋਂ ਬਾਅਦ ਜੇ ਸਮੇਂ ਨੇ ਇਜਾਜ਼ਤ ਦਿੱਤੀ, ਵੈਸੇ ਤਾਂ ਸਾਡੇ ਕੋਲ ਨਾ ਸਮੇਂ ਹਮੇਸ਼ਾ ਘੱਟ ਹੁੰਦਾ ਔਰ ਕੰਟੈਂਟ ਸਾਡੇ ਕੋਲ ਕਾਫੀ ਹੁੰਦਾ ਸ਼ੇਅਰ ਕਰਨ ਲਈ, ਜੇ ਸਮੇਂ ਨੇ ਇਜਾਜ਼ਤ ਦਿੱਤੀ ਸੁਵਿਨਾ ਜੀ, ਹਾਊ ਅਬਾਊਟ ਕਿ ਤੁਹਾਨੂੰ ਪਿਛਲੀ ਸਦੀ ਦੀ ਯਾਤਰਾ ਕਰਾਈਏ, ਪਿਛਲੀ ਸੈਂਚਰੀ 'ਚ ਲੈ ਕੇ ਚੱਲੀਏ, ਦੇਖੀਏ ਲੋਕ ਉੱਥੇ ਕੀ ਕਰਦੇ ਸੀ ਉਸ ਵੇਲੇ।
ਮੈਂ ਤਾਂ ਹੁਣੇ ਤੋਂ ਮੈਂ ਆਈ ਕੈਨ ਫੀਲ ਦੀ ਐਕਸਾਈਟਮੈਂਟ, ਜ਼ਰੂਰ ਜੇ ਸਮੇਂ ਨੇ ਇਜਾਜ਼ਤ ਦਿੱਤੀ ਯੁਧਵੀਰ ਜੀ, ਆਈ ਵਿਲ ਸ਼ੋਰਲੀ ਵਿਜ਼ਿਟ ਜਿਹੜੀ ਪਿਛਲੀ ਸਦੀ ਸੀ, ਜ਼ਰੂਰ।
ਚਲੋ ਠੀਕ ਹੈ, ਪਿਛਲੀ ਸੈਂਚਰੀ 'ਚ ਚਲਾਂਗੇ, ਪਿਛਲੀ ਸਦੀ ਦੇ ਵਿੱਚ ਚਲਾਂਗੇ ਔਰ ਗੱਲਬਾਤ ਕਰਾਂਗੇ ਪਿਛਲੀ ਸੈਂਚਰੀ ਦੀ ਵੀ, ਕਿਉਂਕਿ ਅੱਜ ਵੈਸੇ ਮੈਂ ਬਹੁਤ ਕੁਝ ਹੋਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਦੇਖਣਾ, ਆਮ ਨੋਟ ਸ਼ੋਰ, ਅੱਜ ਵੈਂਸਡੇ ਹੈ, ਸੋ ਰੀਅਲ ਸਟੇਟ ਦਾ ਕੋਈ ਸਵਾਲ, PK ਸਬਰਵਾਲ ਸਾਹਿਬ ਉਹਨਾਂ ਨੇ ਵੀ ਆਉਣਾ ਹੈ, ਰੀਅਲ ਸਟੇਟ ਦੀ ਗੱਲਬਾਤ ਵੀ ਹੋਣੀ ਹੈ, ਇਕਨੋਮੀ ਦਾ ਗੱਲਬਾਤ ਕਰਨਗੇ ਪੰਕਜ ਮੋਂਗਾ ਜੀ, ਹਰ ਕੋਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ, ਸੋ ਸਾਡੇ ਦੋ ਖਾਸ ਗੈਸਟ ਨੇ। ਪਲੱਸ ਮੈਂ ਜੇ ਪਿਛਲੇ 24 ਘੰਟਿਆਂ ਦੀ ਸੁਵਿਨਾ ਜੀ ਗੱਲਬਾਤ ਦੇਖਾਂ ਤੇ ਮੈਂ ਇਹ ਵੀ ਦੇਖ ਰਿਹਾ कि क्योंकि पैसा दिता जा रहा है डिफरेंट गवर्नमेंट्स वालों, यूरोप दे विच भी अलग अलग गवर्नमेंट पैसा दे रही है, कई तरह के जिहड़े यूरोप दे विच मीडिया हाउसेस ने वो ये गल कर रहे हैं कि जी साडी कंट्री ने बहुत पैसे दिते, साडी सरकार बड़ी वधिया काम कर रही है, और कई तरह का क्रिटिसिजम भी हो रहा है। इस तरह जे मैं अमेरिकन मीडिया देखा तो डिपेंड करता है कि तुसी किहड़ा टीवी चैनल ऑन किया, मैं बिना किसी टीवी चैनल के नाम लेते गल करांगा, तो उत्थे अलग अलग टीवी चैनल अलग अलग गल्लां कर रहे हैं। एक टीवी चैनल कह रहा अमेरिका दे विच कि जी सब तो ज़्यादा पैसा ट्रंप साहब ने दिता है दुनिया दे विच, किसी ने इन्हां दे नेड़े तेड़े भी नहीं पैसा दिता, बहुत पैसा दे रहे ट्रंप, बल्ले बल्ले करा रहे ट्रंप साहब, ठीक है जी। दूसरे चैनल की गल सुना जे मैं अमेरिका दे विच ते ओह ट्रंप साहब की कारगुजारी ते बड़े सारे सवाल खड़े कर रहा है। कुछ इसे तरह का आलम इंडिया दे विच भी है, और एक इंटरेस्टिंग चीज़ कि इंडिया दे ते एक मेजर टीवी चैनल ने यह दिखाने लई कि जी मोदी साहब ने बहुत जबरदस्त पैसा दिता, उन्होंने कंपैरिजन जो किया तो वो मैं देख रहा सी कि साढ़े प्रधानमंत्री ट्रूडो साहब की भी फोटो नाल लगी हुई। सो मैं क्या इंडिया बैठिया वो चाइना दे नाल कंपेयर करन, अमेरिका दे नाल करन, जापान दे नाल करन, रशिया नाल करन, जर्मनी दे नाल कंपैरिजन करन, पर उन्होंने मोदी साहब दे नाल, एक इंडिया दे बहुत बड़े मेजर चैनल ने मोदी साहब दे नाल ट्रूडो साहब का कंपैरिजन करके फोटो लगा दी और बड़ी बल्ले बल्ले करा दी कि जी मोदी साहब ने बहुत पैसा दिता है, और आ देख लो जी बाकी कंट्रीज इन्होंने तो कुछ खास पैसा नहीं दिता। चलो बाकी कंट्रीज की गल छोड़ो, लेकिन ट्रूडो साहब की भी फोटो लगा के उन्होंने रिपोर्ट जी जारी की, नंबर्स भी गलत, फिगर्स भी गलत, और पूरी उन्होंने बल्ले बल्ले करा दी। जे असी कैनेडा वाल आईए तो कैनेडा दे विच भी ये गल कही जा रही है कि जी साड़ी सरकार जी है जी उन्होंने बहुत वधिया कारगुजारी की है, जिन्ना कैनेडा की सरकार ने पैसे दिते ने इन्ना किसी ने नहीं दिते। सो सच की हैगा, आखिरकार सच्चाई की है, हकीकत की है। सो स्टोरी बिहाइंड द हैडलाइंस, हैडलाइंस तो तुसी सारे चैनल से सुन लिया ना, अमेरिका दे चैनल से सुनिया, यूरोप दे चैनल से सुनिया, इंडिया तो टीवी चैनल आ रहे ने वो अपनी गल कह रहे ने, और कैनेडा दे टीवी चैनल भी अपनी गल कह रहे ने। स्टोरी बिहाइंड द हैडलाइंस वास्ते वाई मीडिया मशहूर है, और नंबर्स दे नाल सच की हैगा पूरा तुहाडे सामने पेश करांगे, और खासियत यह रहेगी हमेशा वाई मीडिया प्लेटफॉर्म की कि इट इज़ नॉट अ वन वे स्ट्रीट। तुसी इंडिया दे चैनल सुन रहे हो, मैं भी सुन रहा देख रहा, तो उत्थे जब मैं सारा कुछ देख रहा सीगा मेरे कोई ऐसा जरिया नहीं है कि मैं उन्होंने काउंटर करा कि तुसी इन्ने वड्डा चैनल चला रहे हो इंडिया का, दुनिया भर तुहाडा चैनल देखा जा रहा है इंडिया तो, तुसी इन्ने वड्डे होस्ट हैगे हो, दुनिया तुहानू मनदी है, इन्ना वड्डा तुहाडा नाम हैगा, और तुसी ट्रूडो साहब की फोटो लगा के गलत फिगर दे जा रहे हो, गलत डाटा दे जा रहे हो। ठीक है जो तुसी मोदी साहब की गल की है, मोदी साहब ने इन्ना पैसा दिता, पर कैनेडा के नंबर भी तुसी गलत दिखाई जा रहे हो, और कैनेडा नू बड़ा छोटा करके दिखा रहे हो। तुसी मेरे कोई जरिया नहीं है कि मैं, क्योंकि उत्थे कोई टॉक शो नहीं हुंदा, उत्थे तो जो चैनल बोल गया बोल गया। कुछ इसे तरह की गलबात अमेरिका तो जिहड़ा चैनल आ रहा सी उत्थे भी यही चल रहा सिलसिला कि जी ट्रंप साहब के बारे उन्होंने दसता, सब तो ज़्यादा पैसा ट्रंप साहब ने दिता है, यह बाकी कंट्री इदा लग रहा है कि बाकी कंट्रीज उन्होंने मोहरे भिखारी ने, उन्होंने जो नंबर दिते ना जिस तरीके उन्होंने नंबर पेश किए वो इदा लग्या भी बाकी कैनेडा वगैरह तो सब भिखारी है उन्होंने सामने, ट्रंप साहब ने बस पैसा दिता है। लेकिन अगेन द सेम प्रॉब्लम, मैं फोन करके या कोई भी होर फोन करके कैनेडा तो अमेरिका तो कोई ये थोड़ी पूछ सकता है इन्हां चैनल्स नूं कि जी हाँ जी सर साडे हिसाब दे नाल ते आ कैलकुलेशन है, अच्छा सो असी नंबर्स भी देवांगे, स्टोरी बिहाइंड द हैडलाइंस भी पेश करांगे, और फिर साडे किसी भी कॉलर नूं लिसनर नूं लगदा है कि ये नंबर ठीक नहीं हैगे या कोई सवाल है किंतु परंतु है तो जरूर तुसी बाद दे विच कॉल भी कर सकदे हो। सो पूरा अज कोशिश करांगे कि आखिरकार सच की है, किहड़ी सरकार ने सब तो ज़्यादा वधिया कारगुजारी की है इन टर्म्स ऑफ मनी, पैसा किने सब तो ज़्यादा खर्चे है, किहड़ी सब तो ज़्यादा सपोर्ट कर रही है अपने नागरिकों, क्या कैनेडा कर रहा है, अमेरिका कर रहा है, जर्मनी कर रहा है, इंग्लैंड कर रहा है, या इंडियन मीडिया के कुछ चैनल्स का दावा है कि मोदी साहब कर रहे हैं, कौन कर रहा है, विल अपडेट यू ऑन दैट, क्लीयर ये पूरा एनालिसिस जरूर देवे। दूसरा जी दवाई हैगी है या वैक्सीन है, दो चीज़ा अलग अलग ने कि मेडिकेशन अलग है वैक्सीन चीज़ अलग है, वो कितने मामला खड़ा है। सो उदे उत्ते भी जे समय ने इजाजत दी साडी कोशिश है कि उदे उत्ते भी जिहड़ा एनालिसिस है वो तुहाडे लई अज दे इस प्रोग्राम जरूर पेश करिए कि वैक्सीन कितने खड़ी है, कदों तक असी एक्सपैक्ट कर सकते हैं। मैं देख रहा सीगा कि कल तो सोशल मीडिया के उत्ते आ गया कि जी कैनेडा दे विच सब तो पहला वैक्सीन आ जाएगी, आ गई जी दवाई आ गई जी सितंबर च दवाई आ जाएगी। सो क्या वाकई कैनेडा सब तो पहला दवाई बना लेगा, वैक्सीन बनाने की दौड़ दुनिया भर च लगी हुई है, चाइना तो लैके इंग्लैंड तो लैके अमेरिका कैनेडा जर्मनी बहुत सारिया कंट्रीज इस दौड़ के शामिल ने, और ਅਮਰੀਕਾ ਦੇ ਵਿੱਚ ਤੇ ਕਈ ਕੰਪਨੀਆਂ ਲੱਗੀਆਂ ਹੋਈਆਂ ਨੇ, ਪਰ ਕਿਆ ਕੈਨੇਡਾ ਸਭ ਤੋਂ ਪਹਿਲਾਂ ਬਣਾ ਲਏਗਾ? ਸੈਪਟੈਂਬਰ ਦੀ ਡੇਟ ਵੀ ਦੇ ਦਿੱਤੀ। ਖੈਰ ਇਹ ਫੇਕਬੁੱਕ ਦੇ ਮਾਹਿਰ ਨੇ, ਫੇਕਬੁੱਕ ਮੈਂ ਫੇਸਬੁੱਕ ਨਹੀਂ ਕਹਿੰਦਾ ਹੁੰਦਾ, ਫੇਕਬੁੱਕ ਕਹਿੰਦਾ ਕਿਉਂਕਿ ਇਹ ਝੂਠੇ ਐਕਸਪਰਟ ਮਾਹਿਰ ਨੇ। ਪ੍ਰੋਬਲਮ ਬਸ ਉਸ ਵੇਲੇ ਵੱਧ ਜਾਂਦੀ ਹੈ ਜਦੋਂ ਜਿਹੜੇ ਫੇਕਬੁੱਕ ਦੇ ਮਾਹਿਰ ਨੇ ਉਹ ਸਾਡੇ ਸਾਹਮਣੇ ਵੀ ਪੇਸ਼ ਕਰ ਦਿੰਦੇ ਡਾਟਾ ਐਸਾ ਕਿ ਲਓ ਜੀ ਆ ਯੁਧਵੀਰ ਜੀ ਅਨਾਊਂਸ ਕਰ ਦਿਓ ਜੀ ਸਵੇਰੇ ਤੁਸੀਂ ਕੱਲ੍ਹ। ਮੈਂ ਕਿਹਾ ਜੀ ਕੀ ਅਨਾਊਂਸ ਕਰਦੇ ਹੋ ਜੀ? ਕੈਨੇਡਾ ਸਭ ਤੋਂ ਪਹਿਲਾਂ ਸਪਟੈਂਬਰ 'ਚ ਬਣਾ ਲਏਗਾ। ਕਿੱਥੇ ਜੀ? ਆਹ ਤੁਹਾਨੂੰ ਵਟਸਐਪ 'ਤੇ ਸ਼ੇਅਰ ਕਰ ਰਿਹਾ ਜੀ, ਮੈਂ ਆਪਣੀ ਫੇਸਬੁੱਕ 'ਤੇ ਵੀ ਲਾਤਾ। ਮੈਂ ਕਿਹਾ ਜੀ ਤੁਸੀਂ ਆਪਣੀ ਫੇਸਬੁੱਕ 'ਤੇ ਵੀ ਲਾ ਲਓ, ਮੈਨੂੰ ਵਟਸਐਪ 'ਤੇ ਵੀ ਸ਼ੇਅਰ ਕਰ ਦਿਓ। ਤੁਹਾਡੀ ਖਬਰ ਠੀਕ ਹੈ ਕਿ ਯੈਸ ਚਾਈਨਾ ਔਰ ਕੈਨੇਡਾ ਨੇ ਕੋਲੈਬਰੇਟ ਕੀਤਾ, ਹੈਡਲਾਈਨ ਤੁਹਾਡੀ ਠੀਕ ਹੈ, ਬਟ ਜਿਹੜੀ ਤੁਸੀਂ ਅਗਲੀ ਡੇਟ ਵੀ ਜਾਰੀ ਕਰ ਦਿੱਤੀ ਹੈ ਸੈਪਟੈਂਬਰ 'ਚ ਜੀ ਅਸੀਂ ਵੈਕਸੀਨ ਬਣਾ ਲੈਣੀ ਸਭ ਤੋਂ ਪਹਿਲਾਂ, ਹਜੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਕੌਣ ਪਹਿਲਾਂ ਬਣਾਏਗਾ। ਅਸੀਂ ਦੁਆ ਕਰਦੇ ਹਾਂ, ਮੈਂ ਕਿਹਾ ਜੀ ਮੈਂ ਦੁਆ ਕਰਦਾ ਤੁਹਾਡੀ ਗੱਲ ਸੱਚ ਹੋਵੇ ਕਿ ਸੈਪਟੈਂਬਰ 'ਚ ਅਸੀਂ ਬਣ ਜਾਏ, ਬਟ ਮੇਰੇ ਸੋਚ ਮੁਤਾਬਿਕ ਸੈਪਟੈਂਬਰ ਤੱਕ ਹਜੇ ਨਹੀਂ ਬਣਨੀ। ਬਾਕੀ ਕੀ ਅਨੈਲਿਸਿਸ ਆ, ਕਿੱਥੇ ਖੜਾ ਵੈਕਸੀਨ ਦਾ, ਅੱਜ ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਨਾ। ਸੋ ਸੁਵੀਨਾ ਜੀ ਹੈਗਾ ਬੜਾ ਕੁਛ ਹੈ, ਹੈਡਲਾਈਨਸ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਪਿਛਲੀ ਸਦੀ ਦੀ, ਪਿਛਲੀ ਸੈਂਚੁਰੀ ਦੀ ਸੈਰ ਵੀ ਕਰਾਈਏ ਜੇ ਵਕਤ ਨੇ ਇਜਾਜ਼ਤ ਦਿੱਤੀ। ਠੀਕ ਹੈ ਸੁਵੀਨਾ ਜੀ, ਕਾਫੀ ਕੁਛ ਹੈ ਸਾਡੇ ਕੋਲ ਤਿਆਰ। ਰਮੇਸ਼ਵਰ ਸਿੰਘ ਸੰਘਾ ਸਾਹਿਬ ਨੇ ਵੀ ਗੱਲ ਕਰਨੀ ਹੈ, ਫੈਡਰਲ ਸਰਕਾਰ ਵੱਲੋਂ ਜੋ ਸੀਨੀਅਰਸ ਨੂੰ ਮਦਦ ਦਿੱਤੀ ਗਈ ਹੈ, ਸੋ ਉਹਨਾਂ ਨਾਲ ਵੀ ਗੱਲ ਕਰਨੀ ਹੈ। ਸੋ ਦੇਰ ਇਜ਼ ਲੋਟ ਔਨ ਦਾ ਏਜੰਡਾ, ਲੈਟ ਸੀ ਕਿੰਨਾ ਕੁਝ ਅਸੀਂ ਕਵਰ ਕਰ ਸਕਦੇ ਹਾਂ। ਜਿੰਨੀ ਗੱਲਬਾਤ ਰੇਡੀਓ 'ਤੇ ਹੋ ਗਈ, ਸਮੇਂ ਇੱਥੇ ਘੱਟ ਹੁੰਦਾ ਹੈ, ਉਹ ਰੇਡੀਓ 'ਤੇ ਕਰ ਲਾਂਗੇ, ਔਰ ਬਾਕੀ ਫਿਰ ਡਿਟੇਲ ਅਨੈਲਿਸਿਸ, ਸਾਰਾ ਦਾ ਸਾਰਾ ਡਿਟੇਲ ਅਨੈਲਿਸਿਸ ਸ਼ਾਮ ਨੂੰ ਤੁਹਾਨੂੰ ਪਤਾ ਹੀ ਹੈ, 6:30 ਪੰਜਾਬੀ ਖਬਰਾਂ, ਸ਼ਾਮ ਨੂੰ 7 ਤੁਸੀਂ ਹਿੰਦੀ ਦੇ ਵਿੱਚ ਸਾਰੇ ਨਿਊਜ਼ 360 ਸ਼ੈਲੀ ਜੀ ਪੇਸ਼ ਕਰਦੇ ਨੇ, ਸਾਰੀਆਂ ਖਬਰਾਂ ਫਿਰ ਮਿਲ ਜਾਂਦੀਆਂ ਨੇ। ਸ਼ਾਮ 7:30 ਤੋਂ ਡਿਫਰੈਂਟ ਪ੍ਰੋਗਰਾਮਿੰਗ ਸ਼ੁਰੂ ਹੋ ਜਾਂਦੀ ਹੈ। ਸੋ ਬਾਕੀ ਦੀ ਗੱਲਬਾਤ ਫਿਰ ਚੈਨਲ ਵਾਲੇ ਰਹਿਣ ਦਿਆਂਗੇ। ਜੀ ਸੁਵੇਨਾ ਜੀ, ਸਪੋਂਸਰਸ ਕਰੋ ਨਾ, ਉਸ 'ਤੇ ਪਹਿਲਾਂ ਹੈਡਲਾਈਨਸ ਪੇਸ਼ ਕਰੀਏ, ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਸੁਵੀਨਾ ਜੀ ਜਿੱਥੇ ਸਾਡੀ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ, ਲੇਕਿਨ ਇੱਕ ਚੀਜ਼ ਅਸੀਂ ਹੋਰ ਕੁਇਕਲੀ ਬਸ ਕਹਿ ਦਈਏ। ਵੈਸੇ ਅੱਜ CBC ਨੇ ਵੀ, ਅੱਜ ਵੈਸੇ ਹਰ ਕੈਨੇਡੀਅਨ ਮੀਡੀਆ CBC ਤੋਂ ਲੈ ਕੇ CTV ਮੋਦੀ ਸਾਹਿਬ ਦੀ ਹੈਡਲਾਈਨ 'ਤੇ ਹਰੇਕ ਨੇ ਬਣਾਈ ਹੈ ਕਿ ਜੀ $266 billion ਮੋਦੀ ਸਾਹਿਬ ਨੇ ਐਲਾਨ ਕਰਤਾ। ਕੱਲ੍ਹ ਦਾ ਪੈਕੇਜ ਜਿਹੜਾ ਕੱਲ੍ਹ ਐਲਾਨ ਕੀਤਾ ਸੀ ਮੋਦੀ ਸਾਹਿਬ ਨੇ, ਉਹ ਅੱਜ ਕੈਨੇਡਾ ਦੇ ਹਰ ਮੀਡੀਆ ਨੇ ਵੱਡੀ ਖਬਰ ਬਣਾਈ ਹੈ। CBC, CTV, ਜਿਹੜਾ ਮਰਜ਼ੀ ਅੱਜ ਕੈਨੇਡੀਅਨ ਮੀਡੀਆ ਖੋਲ੍ਹ ਲਓ, ਮੋਦੀ ਸਾਹਿਬ ਦਾ ਚਰਚਾ ਹਰ ਕੈਨੇਡੀਅਨ ਮੀਡੀਆ 'ਚ ਹੋ ਰਿਹਾ, ਚੰਗੀ ਗੱਲ ਹੈ। ਦੇਖਦੇ ਹਾਂ ਜੀ ਕੀ ਇਹਦੀ ਅਪਡੇਟ ਹੈ। ਹਾਂਜੀ ਸੁਵੀਨਾ ਜੀ, ਸਪੋਂਸਰਸ ਪਹਿਲਾਂ ਅਨਾਊਂਸ ਕਰ ਦਿਓ ਜੀ।
ਵਿਪ੍ਰੀਤ ਜੀ, ਮੈਂ ਸਪੋਂਸਰ ਜ਼ਰੂਰ ਅਨਾਊਂਸ ਕਰੂੰਗੀ। ਮੇਰਾ ਇੱਕ ਕੁਐਸਚਨ ਹੈ, ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜ਼ਰੂਰ ਦਿਓ। ਮੈਨੂੰ ਲੱਗਦਾ ਕਿ COVID-19 ਕਰਕੇ ਅਸੀਂ ਸਾਰੇ ਇੱਕ ਪਲੇਟਫਾਰਮ 'ਤੇ ਖੜੇ ਹਾਂ, ਕੋਈ ਵੱਡਾ ਨਹੀਂ, ਕੋਈ ਉੱਚਾ ਨੀਵਾਂ ਨਹੀਂ, ਕੁਛ ਨਹੀਂ। ਪਰ ਜਦੋਂ ਹੀ ਵੈਕਸੀਨ ਬਣੂਗੀ, ਕੀ ਤੁਹਾਨੂੰ ਲੱਗਦਾ ਕਿ ਫਿਰ ਅਸੀਂ ਇੱਕ ਰੇਸ ਦੇ ਵਿੱਚ ਪੈ ਜਾਂਗੇ ਸਾਰੀ ਕੰਟਰੀਜ਼, ਕਿ ਕਿਹੜੀ ਕੰਟਰੀ ਜ਼ਿਆਦਾ ਵੈਕਸੀਨ ਦੇ ਯੂਨਿਟਸ ਲੈ ਸਕਦੀ ਹੈ, ਕਿਹੜੀ ਨਹੀਂ? ਕਿ ਅਮੀਰ ਕੰਟਰੀਜ਼ ਤੱਕ ਹੀ ਉਹ ਵੈਕਸੀਨ ਸੀਮਿਤ ਰਹੇਗੀ, ਜਾਂ ਫਿਰ ਉਹ ਦੂਜੀਆਂ ਕੰਟਰੀਜ਼ ਤੱਕ ਵੀ ਜਾਊਗੀ? ਸੋ ਇਹ ਮੇਰਾ ਸਾਨੂੰ ਕੁਐਸਚਨ ਹੈ, ਜਦੋਂ ਵੀ ਤੁਹਾਨੂੰ ਟਾਈਮ ਲੱਗੇ ਜ਼ਰੂਰ ਇਹਦੇ ਬਾਰੇ ਵੀ ਜ਼ਿਕਰ ਕਰਿਓ।
ਸੁਵੀਨਾ ਜੀ, ਮੈਂ ਜ਼ਰੂਰ ਜ਼ਿਕਰ ਕਰਾਂਗਾ, ਬਲਕਿ ਮੈਂ ਆਨਸਰ ਹੁਣੇ ਹੀ ਦੇ ਦਿੰਦਾ ਤੁਹਾਡਾ ਇਹ, ਔਰ ਫਿਰ ਤੁਸੀਂ ਸਪੋਂਸਰ ਦੱਸ ਦੇਣਾ, ਔਰ ਇੱਕ ਰਿਕੁਐਸਟ ਮੇਰੀ ਵੀ ਹੁਣ ਤੁਸੀਂ ਮੰਨਣੀ ਹੈ। ਸੁਵੀਨਾ ਜੀ, ਤੁਹਾਡੇ ਕੱਲ੍ਹ ਵੀ ਜਦੋਂ ਨਾ ਮੈਂ ਆਇਆ ਹੀ ਹਾਂ ਰੇਡੀਓ ਸ਼ੋਅ ਦੇ ਉੱਤੇ, ਤਾਂ ਤੁਸੀਂ ਆਉਂਦੇ ਹੀ, ਅਸੀਂ ਤਾਂ ਹਜੇ ਦੁਆ ਸਲਾਮ ਹੀ ਕਰ ਰਹੇ ਸੀ, ਵੈਦਰ ਹੀ ਚੱਲ ਰਿਹਾ ਸੀ, ਤੁਸੀਂ ਆਉਂਦੇ ਹੀ ਬੜਾ ਵਧੀਆ ਸਵਾਲ ਪੁੱਛਿਆ ਕੱਲ੍ਹ ਵੀ, ਔਰ ਆਈ ਵਾਜ਼ ਲਿਟਲ ਬਿਟ ਟੇਕਨ ਅਬੈਕ, ਬਟ ਮੈਂ ਹਮੇਸ਼ਾ ਕਹਿੰਦਾ ਹੁੰਦਾ ਹੈ ਕਿ ਸਚਿਨ ਤੇਂਦੁਲਕਰ ਨੂੰ ਜਦੋਂ ਕੋਈ ਬੰਦਾ ਬੋਲਿੰਗ ਕਰਾਏ ਨਾ, ਤਾਂ ਫਿਰ ਉਹ ਪ੍ਰੈਕਟਿਸ ਕਰਨ ਨਹੀਂ ਜਾਂਦਾ, ਉਹ ਤਿਆਰ ਹੁੰਦਾ ਕਿਉਂਕਿ ਕ੍ਰਿਕਟਰ ਹੈ। ਜੇ ਸੋਨੂ ਨਿਗਮ ਨੂੰ ਕਿਹਾ ਜਾਏ ਕਿ ਗਾਣਾ ਗਾ ਕੇ ਸੁਣਾਓ, ਤਾਂ ਇਹ ਨਹੀਂ ਕਹਿੰਦਾ ਜੀ ਮੈਂ ਰਿਆਜ਼ ਕਰਕੇ ਆਊਂਗਾ 2 ਬਾਅਦ ਸੁਣਾਊਂਗਾ। ਸੋਨੂ ਨਿਗਮ ਸਾਹਿਬ ਗਾਣਾ ਸੁਣਾਉਣ ਲਈ ਤਿਆਰ ਹੈ, ਅਤੇ ਜਰਨਲਿਸਟ ਉਹ ਹੁੰਦਾ, ਪੱਤਰਕਾਰ ਉਹ ਹੁੰਦਾ, ਵੀ ਚਾਹੇ ਅਸੀਂ ਕਿਤੇ ਮਹਿਫਿਲ 'ਚ ਜਾਈਏ, ਕਿਤੇ ਹੁਣ ਤਾਂ ਵਿਆਹ ਸ਼ਾਦੀ ਵਾਲੀਆਂ ਮਹਿਫਲਾਂ ਖਤਮ ਹੋ ਗਈਆਂ, ਥੋੜ੍ਹੀ ਦੇਰ ਲਈ ਮਤਲਬ ਖਤਮ ਹੋਈਆਂ, ਦੁਬਾਰਾ ਫਿਰ, ਚਾਹੇ ਅਸੀਂ ਕਿਤੇ ਵਿਆਹ ਸ਼ਾਦੀ ਵਾਲੀ ਮਹਿਫਿਲ 'ਚ ਚਲੇ ਜਾਈਏ, ਕਿਤੇ ਪ੍ਰੋਗਰਾਮ 'ਚ ਚਲੇ ਜਾਈਏ, ਅਤੇ ਜਰਨਲਿਸਟ ਉਹ ਹੁੰਦਾ ਜਿਹੜਾ ਹਮੇਸ਼ਾ ਤਿਆਰ ਹੋਵੇ ਕਿਸੇ ਵੀ ਸਵਾਲ ਲਈ। ਹਾਂ, ਮੈਨੂੰ ਤੁਸੀਂ ਇਹ ਪੁੱਛੋਗੇ ਜੀ 1470 ਦੇ ਵਿੱਚ ਰਸ਼ੀਆ ਦਾ ਰੇਲਵੇ ਬਜਟ ਕੀ ਸੀਗਾ, ਅਤੇ 1470 ਦੇ ਵਿੱਚ ਰਸ਼ੀਆ ਦਾ ਰੇਲਵੇ ਬਜਟ, ਸਰ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਇੰਨੀ ਤਿਆਰੀ ਨਹੀਂ ਕੀਤੀ ਔਰ ਨਾ ਹੀ ਇੰਨਾ ਲੋਡ ਲੈਣਾ ਚਾਹੁੰਦਾ। ਲੇਕਿਨ ਕਰੰਟ ਨਿਊਜ਼ ਔਰ ਉਸ 'ਤੇ ਅਨੈਲਿਸਿਸ ਲਈ ਜਰਨਲਿਸਟ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਚਾਹੇ ਕਿਸੇ ਦੇ ਘਰ ਵਿੱਚ ਖਾਣਾ ਖਾਣ ਜਾਏ, ਚਾਹੇ ਬਾਹਰ ਟਿਮ ਹੋਟਲ 'ਤੇ ਬੈਠਾ, ਉੱਥੇ ਵੀ ਕਈ ਵਾਰ ਲੋਕ ਆ ਕੇ ਪੁੱਛ ਲੈਂਦੇ ਨੇ, ਜਿੱਦਾਂ ਤੁਸੀਂ ਹੁਣ ਗੱਲ ਕਰ ਰਹੇ ਹੋ, ਹਾਂਜੀ ਤੁਸੀਂ ਯੁਧਵੀਰ ਜੀ ਹੋ, ਹਾਂਜੀ ਹਾਂਜੀ ਜੀ, ਉਹ ਤੁਹਾਡਾ ਸਵਾਲ ਪੁੱਛਣਾ ਸੀਗਾ। ਸੋ ਸੁਵੀਨਾ ਜੀ, ਮੈਂ ਤੁਹਾਨੂੰ ਇਨਕਰੇਜ ਕਰਾਂਗਾ, ਹੋ ਸਕਦਾ ਹੈ ਕਿ ਇਹਦੇ 'ਚ ਮੇਰੀ ਕਿਤੇ ਗਲਤੀ ਰਹੀ ਹੈ, ਮੈਂ ਤੁਹਾਡੇ ਨਾਲ ਵੈਦਰ ਦੀਆਂ ਗੱਲਾਂ ਔਰ ਇੱਧਰ ਉੱਧਰ ਗੱਲਾਂ ਜ਼ਿਆਦਾ ਕੀਤੀਆਂ, ਜਿਹੜੇ ਇੰਟੈਲੀਜੈਂਟ ਕੁਐਸਚਨਸ ਨੇ, ਸ਼ਾਇਦ ਮੈਂ ਤੁਹਾਨੂੰ ਇੰਨਾ ਮੌਕਾ ਨਹੀਂ ਦਿੱਤਾ, ਬਟ ਅੱਜ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਮੈਂ ਦੇਖਦਾ ਜੀ ਮੈਂ ਤੁਹਾਨੂੰ ਤੁਹਾਡੇ ਸਵਾਲ ਨੂੰ ਐਡਰੈਸ ਕਰ ਸਕਾਂ। ਸੁਵੀਨਾ ਜੀ, ਐਸਾ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਕੰਟਰੀ ਸੋ ਸਭ ਤੋਂ ਪਹਿਲਾਂ ਤੇ ਵਲੰਟੀਅਰਸ ਦੇ ਲੱਗਣਗੇ, ਜਿਸ ਤਰ੍ਹਾਂ ਤੁਸੀਂ ਇੰਗਲੈਂਡ ਦੇ ਵਿੱਚ ਵੀ ਦੇਖਿਆ ਇੱਕ ਸਾਇੰਟਿਸਟ ਸੀਗੀ, ਉਹ ਸਭ ਤੋਂ ਪਹਿਲਾਂ ਉਹਨੇ ਵਲੰਟੀਅਰ ਕੀਤਾ ਕਿ ਜੀ ਮੇਰੇ ਲਗਾ ਦਿਓ ਤੁਸੀਂ ਵੈਕਸੀਨ. ਸੋ ਸਭ ਤੋਂ ਪਹਿਲਾਂ ਤਾਂ ਵੈਕਸੀਨ ਵਲੰਟੀਅਰਸ ਦੇ ਲੱਗਣਗੀਆਂ ਜਿਹੜੀ ਵੀ ਕੰਟਰੀ ਦੇ ਵਿੱਚ ਰਿਸਰਚ ਹੋ ਰਹੀ ਹੈ. ਦੂਸਰਾ ਮੋਸਟ ਲਾਈਕਲੀ ਜਿਹੜੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਦੇ ਲਗਾਏ ਜਾਣਗੇ. ਮੈਂ ਤੁਹਾਨੂੰ ਐਗਜ਼ਾਮਪਲ ਵੀ ਦੱਸ ਦਿੰਦਾ, ਜਿੱਦਾਂ ਵੈਕਸੀਨ ਜਿਹਦੀ ਗੱਲ ਚੱਲ ਰਹੀ ਹੈ ਕਿ ਕੈਨੇਡਾ ਔਰ ਚਾਈਨਾ ਨੇ ਕੋਲੈਬਰੇਸ਼ਨ ਕੀਤੀ ਹੈ, ਹੁਣ ਇਹਦੇ 'ਚ ਕੀ ਹੋਏਗਾ ਕਿ ਪਹਿਲਾਂ ਵਲੰਟੀਅਰਸ ਦੇ ਲੱਗੇਗੀ, ਫਿਰ ਉਸ ਤੋਂ ਬਾਅਦ ਕੀ ਹੋਏਗਾ ਕਿ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਨੇ ਉਹਨਾਂ ਦੇ ਲੱਗੇਗੀ. ਕਾਰਨ ਵੀ ਤੁਹਾਨੂੰ ਮੈਂ ਦੱਸ ਦਿੰਦਾ, ਕਾਰਨ ਇਹ ਹੈ ਕਿ ਜੇ ਫਰਜ਼ ਕਰ ਲਓ ਇੱਕ ਵਲੰਟੀਅਰ ਆ ਗਿਆ, ਠੀਕ ਹੈ, ਉਹਨੇ ਕਿਹਾ ਜੀ ਮੈਨੂੰ ਤੁਸੀਂ ਵੈਕਸੀਨ ਲਗਾ ਦਿਓ, ਬਾਅਦ ਦੇ ਵਿੱਚ ਇਹਦੇ ਟ੍ਰਾਇਲ ਦਾ ਕੀ ਨਤੀਜਾ ਹੁੰਦਾ ਤੁਸੀਂ ਚੈੱਕ ਕਰ ਲੈਣਾ, ਅਤੇ ਹੁਣ ਉਹ ਵਲੰਟੀਅਰ ਇਨ ਟੱਚ ਹੀ ਨਹੀਂ ਆਇਆ, ਉਹ ਘੁੰਮ ਹੀ ਜਾ ਰਿਹਾ, ਫਿਰ ਹੀ ਜਾ ਰਿਹਾ, ਉਹ ਕਿਸੇ ਦੇ ਇਨ ਟੱਚ ਨਹੀਂ ਹੋਇਆ. ਜਿਹਨੂੰ ਕਿਸੇ ਨੂੰ ਕੋਵਿਡ 19 ਹੋਏਗਾ ਤੇ ਜੇ ਉਹਨੂੰ ਇਨਫੈਕਟ ਕਰੇਗਾ ਤਾਂ ਹੀ ਉਹਨੂੰ ਵੈਕਸੀਨ ਦਾ ਪਤਾ ਲੱਗੇਗਾ ਨਾ ਕਿ ਸਹੀ ਹੈ ਕਿ ਨਹੀਂ ਸਹੀ. ਠੀਕ ਹੈ, ਹੈਲਥ ਕੇਅਰ ਵਰਕਰਸ ਦੇ ਜ਼ਿਆਦਾ ਚਾਂਸ ਨੇ. ਸੋ ਫਿਰ ਪਹਿਲੇ ਵਲੰਟੀਅਰਸ 'ਤੇ, ਫਿਰ ਹੈਲਥ ਕੇਅਰ ਵਰਕਰਸ 'ਤੇ ਲੱਗੇਗਾ, ਫਿਰ ਤੀਸਰੇ ਨੰਬਰ 'ਤੇ ਆਏਗਾ ਵੀ ਜਿਹੜੀ ਕੰਟਰੀ ਨੇ ਉਹਨੂੰ ਡਿਵੈਲਪ ਕੀਤਾ. ਠੀਕ ਹੈ, ਫਰਜ਼ ਕਰ ਲਓ ਕੈਨੇਡਾ ਔਰ ਚਾਈਨਾ ਕਰ ਲੈਂਦੇ ਨੇ, ਇਹਦੇ ਨਾਲ ਐਡਵਾਂਟੇਜ ਥੋੜ੍ਹੀ ਜਿਹੀ ਕੈਨੇਡਾ ਨੂੰ ਇਹ ਹੋ ਸਕਦੀ ਹੈ, ਜੋ ਮੈਨੂੰ ਜਿੱਥੇ ਤੱਕ ਡਾਟਾ ਲੱਗ ਰਿਹਾ, ਹੁਣ ਤੁਸੀਂ ਸਵਾਲ ਪੁੱਛ ਹੀ ਲਿਆ ਤਾਂ ਮੈਂ ਰਿਜ਼ਲਟ ਵੀ ਖੋਲ ਦਿੰਦਾ, ਸੈਪਟੈਂਬਰ ਤੱਕ ਦੀ ਗੱਲ ਝੂਠੀ ਹੈ, ਇਹ ਜਿਹੜੀ ਫੇਸਬੁੱਕ 'ਤੇ ਚੱਲ ਰਹੀ ਹੈ, ਫੇਸਬੁੱਕ 'ਤੇ ਚੱਲਦੀ, ਉਹ ਝੂਠੀ ਹੈ. ਸੈਪਟੈਂਬਰ ਤੱਕ ਤਾਂ ਨਹੀਂ, ਹੋ ਸਕਦਾ ਹੈ ਕਿ ਅਸੀਂ ਡਿਸੰਬਰ ਜਨਵਰੀ ਤੱਕ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਲਈ, ਉਹ ਜੇ ਉਹ ਸਕਸੈਸਫੁਲ ਹੋਇਆ, ਹਜੇ ਮੈਂ ਇੱਥੇ ਵੀ ਦੱਸ ਦੂੰ, ਤਾਂ ਫਿਰ ਇਸ ਸਾਲ ਦੇ ਐਂਡ ਦਸੰਬਰ ਜਾਂ ਜਨਵਰੀ ਤੱਕ ਪਹਿਲਾਂ ਫਿਰ ਹੈਲਥ ਕੇਅਰ ਵਰਕਰਸ 'ਤੇ ਲੱਗੇਗਾ. ਹੁਣ ਇਸ ਕੇਸ 'ਚ ਸਾਡੀ ਐਡਵਾਂਟੇਜ ਕੀ ਹੈ, ਜੇ ਅਸੀਂ ਇਕੱਲੇ ਕੈਨੇਡਾ ਦੇ ਵਿੱਚ ਕਰ ਰਹੇ ਹੁੰਦੇ ਤਾਂ ਸ਼ਾਇਦ ਅਸੀਂ ਉਨੀ ਤੇਜ਼ੀ ਦੇ ਨਾਲ ਪ੍ਰੋਡਕਸ਼ਨ ਨਾ ਕਰਦੇ. ਚਾਈਨਾ ਕੋਲ ਇਟ ਇਜ਼ ਵੈਰੀ ਵੈਲ ਇਕੁਇਪਡ ਕਿ ਬਹੁਤ ਤੇਜ਼ੀ ਨਾਲ ਪ੍ਰੋਡਕਸ਼ਨ ਕਰ ਸਕਦਾ ਹੈ, ਕਿਉਂਕਿ ਕੈਨੇਡਾ ਇਹਦੇ ਵਿੱਚ ਹਿੱਸੇਦਾਰੀ ਪਾ ਲਈ ਕੈਨੇਡਾ ਨੇ, ਅਤੇ ਕਾਫੀ ਹੱਦ ਤੱਕ ਕੁਆਂਟਿਟੀ ਜਿਹੜੀ ਆ ਉਹ ਸਾਨੂੰ ਵੀ ਮਿਲ ਸਕਦੀ ਹੈ, ਸਾਡੀਆਂ ਸਪਲਾਈ ਚੇਨਸ ਆਲਰੇਡੀ ਚਾਈਨਾ ਦੇ ਵਿੱਚ ਮੌਜੂਦ ਨੇ. ਸੋ ਦੂਸਰਾ ਕੀ ਹੈ, ਫਰਜ਼ ਕਰ ਲਓ ਅਮੈਰੀਕਾ ਦੇ ਵਿੱਚ, ਫਰਜ਼ ਕਰ ਲਓ ਅਸੀਂ ਇਹ 'ਚ ਕਾਮਯਾਬ ਨਹੀਂ ਹੁੰਦੇ, ਹੁਣ ਅਮੈਰੀਕਾ ਕਾਮਯਾਬ ਹੋ ਜਾਂਦਾ ਕਿ ਜੀ ਹਾਂਜੀ ਸਾਡੇ ਦੋ ਵੈਕਸੀਨ ਅਸੀਂ ਤਿਆਰ ਕਰ ਲਈਆਂ, ਇੱਕ ਨਹੀਂ ਜੀ ਦੋ ਕਰ ਲਈਆਂ ਸੀ. ਠੀਕ ਹੈ, ਅਮੈਰੀਕਾ ਨੇ ਹੁਣ ਯੂਰਪ ਦੀ ਕੁਝ ਕੰਪਨੀਜ਼ ਨਾਲ ਸਾਈਨ ਕੀਤਾ, ਕੁਝ ਚਾਈਨਾ ਵੀ ਤਿਆਰ ਹੈਗਾ ਵੱਡੇ, ਹੁਣ ਜਿਹੜੀ ਵੈਕਸੀਨ ਹੈ ਤੁਸੀਂ ਬਣਾਉਣੀ ਤਾਂ ਲੱਖਾਂ ਕਰੋੜਾਂ 'ਚ ਹੈਗੀ ਹੈ. ਅੱਛਾ, ਇਹੋ ਜਿਹੀ ਫੈਸਿਲਿਟੀਜ਼ ਚਾਈਨਾ 'ਚ ਹੈਗੀਆਂ ਨੇ, ਇਸੇ ਜਿਹੀ ਫੈਸਿਲਿਟੀਜ਼ ਕੁਝ ਯੂਰੋਪੀਅਨ ਕੰਪਨੀਜ਼ 'ਚੋਂ ਹੈਗੀਆਂ, ਇਹੋ ਜਿਹੀ ਫੈਸਿਲਿਟੀਜ਼ ਇੰਡੀਆ ਦੇ ਵਿੱਚ ਕੁਝ ਕੰਪਨੀਜ਼ ਹੈਗੀਆਂ, ਭਾਰਤ ਬਾਇਓਟੈਕ ਹੈਗੀਆਂ, ਹੋਰ ਕਈ ਕੰਪਨੀਜ਼ ਹੈਗੀਆਂ ਜਿਹੜੀ ਕਿ ਕਰੋੜਾਂ ਦੀ ਤਾਦਾਦ 'ਚ, ਕੁਛ ਹੀ ਦਿਨਾਂ ਦੇ ਵਿੱਚ ਕਰੋੜਾਂ ਦੀ ਤਾਦਾਦ 'ਚ ਵੈਕਸੀਨ ਬਣਾ ਸਕਦੀ ਹੈ. ਸੋ ਜਿਹੜੀ ਕੰਟਰੀ ਵੈਕਸੀਨ ਬਣਾਉਣ 'ਚ ਕਾਮਯਾਬ ਹੋਏਗੀ ਉਸ ਕੰਟਰੀ ਨੂੰ ਪਹਿਲਾਂ ਮਿਲੇਗਾ, ਔਰ ਉਸ ਤੋਂ ਬਾਅਦ ਜਿਹੜੀ ਕੰਪਨੀ ਕੰਟਰੀ ਤੋਂ ਪ੍ਰੋਡਕਸ਼ਨ ਕਰਵਾਏਗਾ, ਫਰਜ਼ ਕਰ ਲਓ ਅਮੈਰੀਕਾ ਇੰਡੀਆ ਤੋਂ ਪ੍ਰੋਡਕਸ਼ਨ ਕਰਾਉਂਦਾ, ਸੋ ਫਿਰ ਇੰਡੀਆ ਵੀ ਕਹੇਗਾ ਜੀ ਜੇ ਅਸੀਂ 50 ਕਰੋੜ ਬਣਾਉਣੀ ਹੈ ਅਤੇ 50 ਕਰੋੜ ਦੇ ਵਿੱਚੋਂ ਅਮੈਰੀਕਾ ਨੂੰ ਕਹਿਣਗੇ ਕਿ ਠੀਕ ਹੈ ਜੀ ਤੁਸੀਂ 25 ਕਰੋੜ ਤੁਸੀਂ ਲੈ ਲਓ ਅਤੇ 25 ਕਰੋੜ ਅਸੀਂ ਆਪਣੇ ਕੋਲ ਰੱਖ ਲੈਂਦੇ ਹੈਗੇ ਹਾਂ, ਅਤੇ ਇਸੇ ਆਰਡਰ ਦੇ ਵਿੱਚ ਚਲੀ ਜਾਏਗਾ, ਮਤਲਬ ਸਮ ਅਰੇਂਜਮੈਂਟ ਵਿਲ ਬੀ ਵਰਕਡ. ਹਾਂ, ਜਦੋਂ ਅਮੈਰੀਕਾ ਦੀ ਆਪਣੀ ਸਾਰਾ ਕੁਝ ਪੂਰਾ ਹੋ ਜਾਏਗਾ, ਅਮੈਰੀਕਾ ਦੀ ਸਭ ਠੀਕ ਠਾਕ ਹੋ ਜਾਏਗਾ, ਫਿਰ ਉਹ ਡੈਫੀਨੇਟਲੀ ਜਾਂ ਇੰਡੀਆ ਦੇ ਵੀ ਨਾਲ ਜੇ ਉਹਦੀ ਕੋਲੈਬਰੇਸ਼ਨ ਆ ਜਾਂ ਚਾਈਨਾ ਦੇ ਨਾਲ ਉਹਦੀ ਕੋਲੈਬਰੇਸ਼ਨ ਆ, ਜੇ ਉੱਥੇ ਸਭ ਕੁਆਂਟਿਟੀ ਪੂਰੀ ਹੋ ਜਾਏਗੀ ਫਿਰ ਡੈਫੀਨੇਟਲੀ, ਕਿਉਂਕਿ ਫਿਰ ਉਹ ਐਕਸਪੋਰਟ ਕਰਨਗੇ, ਫਿਰ ਉਸ ਤੋਂ ਬਾਅਦ ਉਹ ਕਹਿਣਗੇ ਕਿ ਚਲੋ ਠੀਕ ਹੈ ਜੀ ਅਮੈਰੀਕਾ 'ਚ ਕਹੇਗਾ, ਅਮੈਰੀਕਾ ਕਹੇਗਾ ਜੀ ਸਾਡੇ ਕੋਲ ਸਾਰਾ ਕੁਝ ਠੀਕ ਹੈ, ਇੰਡੀਆ ਨੂੰ ਵੀ ਸਾਰਾ ਕੁਝ ਅਸੀਂ ਦੇਤਾ, ਹੁਣ ਦੱਸੋ ਜੀ ਅਸੀਂ ਕੈਨੇਡਾ ਨੂੰ ਦਈਏ ਜਾਂ ਕਿਹਨੂੰ ਦਈਏ. ਔਰ ਇਹਦੇ 'ਚ ਇੱਕ ਹੋਰ ਬੜਾ ਇੰਪੋਰਟੈਂਟ ਡਰਾਈਵਿੰਗ ਫੈਕਟਰ ਹੋਏਗਾ, ਉਹ ਕੀ ਹੋਏਗਾ, ਉਹ ਹੋਏਗਾ ਕਿ ਪੈਸਾ ਕੌਣ ਖਰਚਦਾ ਹੈ, ਕਿਉਂਕਿ ਅੱਜ ਰਿਸਰਚ ਦੇ ਉੱਤੇ ਪੈਸਾ ਬੜੀ ਤੇਜ਼ੀ ਨਾਲ ਖਰਚਿਆ ਜਾ ਰਿਹਾ. ਸੋ ਜਿੰਨੀ ਤੇਜ਼ੀ ਨਾਲ ਅੱਜ ਪੈਸਾ ਰਿਸਰਚ 'ਤੇ ਖਰਚਿਆ ਜਾ ਰਿਹਾ, ਉਹ ਸਾਰੇ ਇਨਵੈਸਟਰ ਚਾਹਣਗੇ ਕਿ ਅਸੀਂ ਪੈਸਾ ਵਾਪਸ ਰਿਕਵਰ ਕਰੀਏ. ਸੋ ਉਹਦੀ ਜਿਹੜੀ ਕੀਮਤ ਹੈ ਵੈਕਸੀਨ ਦੀ, ਉਹ ਜਿਹੜੀ ਵੀ ਕੰਟਰੀ ਜਲਦੀ ਦੇਣ ਲਈ ਤਿਆਰ ਹੋਏਗੀ ਉੱਥੇ ਇਹ ਜਿਹੜੀ ਵੈਕਸੀਨ ਉਹ ਚਲੀ ਜਾਏਗੀ. ਔਰ ਇੱਕ ਫੈਕਟਰ ਹੋਰ ਵੀ ਡਿਪੈਂਡ ਕਰਦਾ, ਇਸ ਵੇਲੇ ਰੇਸ ਲੱਗੀ ਹੋਈ ਹੈ ਤਕਰੀਬਨ 100 ਦੇ ਆਸ ਪਾਸ ਤਿਆਰੀਆਂ ਚੱਲ ਰਹੀਆਂ ਨੇ. ਸੋ ਮਤਲਬ ਤੁਸੀਂ ਇਹ ਅੰਦਾਜ਼ਾ ਲਗਾਓ ਕਿ 100 ਦੇ ਆਸ ਪਾਸ ਲੋਕ ਤਿਆਰ ਨੇ ਇਸ ਦੌੜ ਦੇ ਵਿੱਚ. ਹੁਣ 100 ਦੇ ਵਿੱਚੋਂ ਇੱਕ ਵੈਕਸੀਨ ਬਣਦੀ ਹੈ, 2 ਬਣਦੀਆਂ, 5 ਬਣਦੀਆਂ, ਬਹੁਤ ਜ਼ਿਆਦਾ ਤਾਂ ਨਹੀਂ ਬਣਨਗੀਆਂ, ਕਿਉਂਕਿ ਜੇ ਮੈਂ ਇਹਦਾ ਪੁਰਾਣਾ ਨੰਬਰਸ ਮੈਂ ਸਟੱਡੀ ਕਰਾਂ ਤਾਂ ਉਹਦੇ ਵਿੱਚੋਂ ਜੇ 100 ਜਣੇ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ 5 ਜਾਂ ਉਸ ਤੋਂ ਘੱਟ ਲੋਕ ਹੀ ਤਿਆਰ ਕਰ ਪਾਉਂਦੇ ਨੇ, ਬਾਕੀ 90-95 ਫੇਲੀਅਰ ਹੋ ਜਾਂਦਾ ਕਿਤੇ ਨਾ ਕਿਤੇ. ਸੋ ਚਲੋ ਜੇ ਇਹਦੇ 'ਚ ਬਹੁਤ ਜ਼ਿਆਦਾ ਵੀ ਅਸੀਂ ਮੰਨ ਕੇ ਚੱਲੀਏ ਤਾਂ ਸ਼ਾਇਦ ਮੈਂ ਕਹਿ ਰਿਹਾ ਸ਼ਾਇਦ 5, 8 ਜਾਂ 10 ਵੈਕਸੀਨਸ, ਕਿਉਂਕਿ ਪਹਿਲੀਆਂ ਜਿਹੜੀਆਂ 2-4-5 ਜਦੋਂ ਆ ਜਾਣਗੀਆਂ ਨਾ ਉਸ ਤੋਂ ਬਾਅਦ ਉਹਨਾਂ ਨੇ ਇੰਨੀ ਕੁ ਮਾਰਕੀਟ ਕੈਪਚਰ ਕਰ ਲੈਣੀ ਹੈ, ਬਾਏ ਦਾ ਟਾਈਮ ਇਹ ਠੀਕ ਠਾਕ ਵੀ ਹੋਣਾ ਸ਼ੁਰੂ ਹੋ ਜਾਣਾ, ਸੋਸ਼ਲ ਡਿਸਟੈਂਸਿੰਗ ਹੋ ਗਈ ਅੱਧੀ. ਹੁਣ ਨਿਊਜ਼ੀਲੈਂਡ ਹੈ, ਨਿਊਜ਼ੀਲੈਂਡ ਕਹੇਗੀ ਜੇ ਬਹੁਤੀ ਮਹਿੰਗੀ ਹੈ ਤਾਂ ਛੱਡੋ ਅਸੀਂ ਇੰਨੀ ਲੈਣੀ ਨਹੀਂ ਵੱਡੀ ਤਾਦਾਦ ਦੇ ਵਿੱਚ, ਥੋੜ੍ਹੀ ਲਵਾਂਗੇ. ਨਿਊਜ਼ੀਲੈਂਡ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ 4-5 ਦਿਨ ਤਾਂ ਐਸੇ ਤੇ ਜਿੱਥੇ ਨਵੇਂ ਕੇਸਿਸ 0 ਰਹਿ ਗਏ. ਸੋ ਹੁਣ ਨਿਊਜ਼ੀਲੈਂਡ ਕਹੇਗਾ ਜੀ ਸਾਨੂੰ ਜ਼ਰੂਰਤ ਨਹੀਂ ਹੈ. ਅੱਛਾ, ਚਾਈਨਾ ਨੇ ਆਪਣੀ market dynamics also in play. So ਇਹ ਸਾਰੇ factors determine ਕਰਨਗੇ ਕਿ ਇਹ vaccine ਜਿਹੜੀ ਹੈ ਕਦੋਂ ਤੱਕ available ਹੋਏਗੀ. But ਜੇ ਸੁਵੀਨਾ ਜੀ ਤੁਹਾਡਾ specific ਸਵਾਲ ਹੈ on a lighter note ਕਿ ਸੁਵੀਨਾ ਜੀ ਕੋਲ ਕਦੇ ਪਹੁੰਚ ਜਾਏਗੀ ਜਾਂ ਯੁੱਧਵੀਰ ਸਵਾਲ ਕੋਲ ਕਦੋਂ ਪਹੁੰਚ ਜਾਏਗੀ ਇਹ vaccine, ਜੇ ਮੈਂ ਬਹੁਤ ਜ਼ਿਆਦਾ ਆਪਟੀਮਿਸਟਿਕ ਵੀ ਤੁਹਾਨੂੰ ਡੇਟ ਦੇਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਤੋਂ ਪਹਿਲਾਂ ਨਹੀਂ ਆਏਗੀ ਸਾਡੇ ਕੋਲ. ਸੋ ਤੁਹਾਡੇ ਕੋਲ ਸੁਣਿਆ ਜੀ ਅਗਲੇ ਸਾਲ ਤੋਂ ਪਹਿਲਾਂ ਇਹ ਜਿਹੜੀ ਹੈ ਵੈਕਸੀਨ ਨਹੀਂ ਪਹੁੰਚੇਗੀ. ਆਪਟੀਮਿਸਟਿਕਲੀ ਬੋਲਾ, ਹਾਂ ਅਗੇਨ ਆਈ ਵਿਲ ਬੀ ਪਲੇਜ਼ੈਂਟਲੀ ਸਰਪ੍ਰਾਈਜ਼ ਜੇ ਸਾਡੇ ਕੋਲ ਕਿਤੇ ਸੈਪਟੈਂਬਰ ਅਕਤੂਬਰ ਨਵੰਬਰ ਤੱਕ ਸਾਡੇ ਕੋਲ ਆ ਜਾਂਦੀ ਹੈ, ਬਿਕੋਜ਼ ਦੇਰ ਇਜ਼ ਲੋਟਸ ਆਫ ਟ੍ਰਾਇਲਸ ਐਂਡ ਐਵਰੀਥਿੰਗ, ਇਟ ਹੈਜ਼ ਟੂ ਪਾਸ ਥਰੂ ਆਲ ਦੈਟ. ਸੁਵੀਨਾ ਜੀ, ਆਈ ਹੋਪ ਆਈ ਟ੍ਰਾਈ ਟੂ ਆਨਸਰ ਯੋਰ ਕੁਐਸਚਨ.
You did answer. Thank you so much, Yudhvir ji.
ਠੀਕ ਹੈ ਜੀ. ਸੁਵੀਨਾ ਜੀ, ਸਾਡੇ ਕਾਲਰ ਸੁਰਿੰਦਰ ਸਾਹਿਬ ਬਹੁਤ ਦੇਰ ਦੇ ਹੋਲਡ ਕਰਕੇ ਬੈਠੇ ਨੇ, ਉਹਨਾਂ ਦੀ ਵੀ ਗੱਲ ਸੁਣ ਲਈਏ ਔਰ ਫਿਰ ਤੁਸੀਂ ਸਪੌਂਸਰਸ ਦੱਸ ਦਿਓ ਔਰ ਫਿਰ ਅਸੀਂ ਹੈਡਲਾਈਨਸ ਵੀ ਸਾਂਝੀਆਂ ਕਰਨੇ. ਜੀ ਸੁਰਿੰਦਰ ਸਾਹਿਬ, ਤੁਸੀਂ ਆਉਂਦੇ ਰਹੋ ਜੀ.
ਹਾਂਜੀ, ਯੁੱਧਵੀਰ ਜੀ ਤੇ ਸੁਵੀਨਾ ਜੀ, ਸਤਿ ਸ਼੍ਰੀ ਅਕਾਲ ਜੀ.
ਸਤਿ ਸ਼੍ਰੀ ਅਕਾਲ ਜੀ.
ਯੁੱਧਵੀਰ ਜੀ, ਆਪਣੇ ਜਿਹੜਾ ਕੱਲ ਰਾਤ ਦਾ ਹੀ ਮੈਂ ਦੇਖ ਰਿਹਾ ਜਿਹੜਾ ਪੈਕੇਜ ਮੋਦੀ ਸਾਹਿਬ ਨੇ ਦਿੱਤਾ ਜੀ, ਮੈਂ ਐਕਚੁਅਲੀ ਕਾਲ ਕਰ ਰਿਹਾ ਜੀ, ਜੋ ਤੁਸੀਂ ਬਿਲੀਅਨ ਦੇ ਵਿੱਚ ਦੱਸ ਰਹੇ ਸੀਗੇ.
ਹੈਲੋ ਹੈਲੋ ਬਿਲੀਅਨ ਯੂਐਸ ਡਾਲਰ ਬਣ ਰਿਹਾ ਜੀ. ਹਾਂਜੀ, ਜੇ ਤੁਸੀਂ ਕੈਨੇਡੀਅਨ ਚ ਉਹਨੂੰ ਕਨਵਰਟ ਕਰਨਾ ਹੈ ਤੇ ਲਗਭਗ 300 ਬਿਲੀਅਨ ਡਾਲਰ ਦਾ 300 ਬਿਲੀਅਨ ਡਾਲਰ ਦਾ ਪੈਕੇਜ ਬਣ ਜਾਂਦਾ.
ਯਾਨੀ ਤੁਸੀਂ ਕੀ ਸਮਝਦੇ ਆ ਜੀ, ਇੱਕ ਕਿਉਂਕਿ ਇੱਕ ਗਰੀਬ ਕੰਟਰੀ ਚ ਹੀ ਆਉਂਦਾ ਜੀ ਇੰਡੀਆ, ਵੀ ਯਾਨੀ ਕਿ ਵੀ ਤੁਹਾਡੇ ਹਿਸਾਬ ਨਾਲ ਇਹ ਇਨਫ ਜੋ ਇਹਨਾਂ ਨੇ ਪੈਕ ਦਿੱਤਾ ਜੀ, ਤੇ ਇਹ ਕਿਸ ਤਰ੍ਹਾਂ ਕਿੰਨੀ ਸਮਝਦਾਰੀ ਦੇ ਨਾਲ ਇਹ ਡਿਸਟ੍ਰੀਬਿਊਟ ਕਰਨਗੇ, ਵੀ ਕੀ ਉਹ ਸਹੀ ਹੱਥਾਂ ਦੇ ਵਿੱਚ ਜਾਊਗਾ ਜਿਸ ਤਰ੍ਹਾਂ ਇਹਨਾਂ ਨੇ ਮੇਰਾ ਖਿਆਲ ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਆ ਕਿ ਡਾਇਰੈਕਟ ਕੰਪਨੀਆਂ ਦੀ ਹੈਲਪ ਕੀਤੀ ਜਾਵੇ, ਵੱਡੀਆਂ ਕੰਪਨੀਆਂ ਦੀ, ਜਿਸ ਤਰ੍ਹਾਂ 90,000 ਕਰੋੜ ਆ ਜਿਹੜਾ ਉਹ ਬਿਜਲੀ ਕੰਪਨੀਆਂ ਵਾਸਤੇ, ਮੈਂ ਜਲਦੀ ਜਲਦੀ ਚ ਵੇਖਿਆ ਸੀ 90,000 ਕਰੋੜ ਬਿਜਲੀ ਕੰਪਨੀਆਂ ਦੀ ਹੈਲਪ ਵਾਸਤੇ ਆ. ਜਿਸ ਤਰ੍ਹਾਂ ਯੁੱਧਵੀਰ ਜੀ, 4 ਮਹੀਨੇ ਹੋ ਗਏ ਬਿੱਲ ਨਹੀਂ ਆਇਆ ਗਾ ਪੰਜਾਬ ਦੇ ਵਿੱਚ ਦੀ ਗੱਲ ਕਰਦਾ ਮੈਂ, 4 ਮਹੀਨੇ ਹੋ ਗਏ ਬਿੱਲ ਨਹੀਂ ਆਇਆ. ਮੇਰੇ ਕੁਛ ਦੋਸਤ ਆਨਲਾਈਨ ਪੇ ਕਰਦੇ ਆ, ਉਹਨਾਂ ਨੇ ਆਨਲਾਈਨ ਪੇ ਕੀਤਾ ਤੇ ਉਹਨਾਂ ਦੇ ਜਿਹੜੇ ਪੈਸੇ ਸੀਗੇ 15,000-20,000 ਜਿੰਨਾ ਵੀ ਸੀਗਾ ਉਹ ਵਾਪਸ ਆ ਗਿਆ ਉਹਨਾਂ ਦੇ ਅਕਾਊਂਟ ਦੇ ਵਿੱਚ. ਇਹ ਕੀ ਬਿਜਲੀ ਕੰਪਨੀਆਂ ਹੈਲਪ ਲੈ ਕੇ ਮੁੜ ਕੇ ਇਹ ਕੁਛ ਪਰਸੈਂਟੇਜ ਮਾਫ਼ ਕਰਨਗੀਆਂ ਕਿ ਸਾਰਾ ਹੀ ਮਾਫ਼ ਕਰ ਦੇਣਗੀਆਂ ਜਾਂ ਪੂਰਾ ਲੈਣਗੀਆਂ ਬਾਅਦ ਦੇ ਵਿੱਚ ਇੰਸਟਾਲਮੈਂਟ 'ਚ ਲੈਣਗੀਆਂ? ਯਾਨੀ ਇਸ ਬਾਰੇ ਇਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ, ਵੀ ਉਹ ਪੈਸਾ ਜਿਹੜਾ ਉਹ ਸਹੀ ਹੱਥਾਂ ਦੇ ਵਿੱਚ ਜਾਵੇ ਜਿਹੜਾ ਦੇ ਰਹੇ ਆ ਜੀ. ਅਤੇ ਦੂਸਰਾ ਮੇਰਾ ਸਵਾਲ ਇਹ ਆ ਜੀ ਕਿ ਜਿਹੜੀ ਵੈਕਸੀਨ ਦੀ ਗੱਲ ਤੁਸੀਂ ਕਰਦੇ ਆ, ਮੇਰਾ ਖਿਆਲ 10 ਵਾਰੀ ਤਾਂ ਮੈਂ ਤੁਹਾਡੇ ਰੇਡੀਓ 'ਤੇ ਸੁਣਿਆ ਜੀ, ਤੁਸੀਂ ਸਮਝਾਇਆ 10 ਵਾਰੀ ਵੀ ਵੈਕਸੀਨ ਕਿਸ ਤਰ੍ਹਾਂ ਤਿਆਰ ਹੋਊਗੀ, ਫਿਰ ਕਿਸ ਤਰ੍ਹਾਂ ਉਹਦੇ ਟ੍ਰਾਇਲ ਹੋਣਗੇ, ਵਲੰਟੀਅਰ ਆਉਣਗੇ, ਫਿਰ ਉਹਦੇ ਸਾਈਡ ਇਫੈਕਟ ਚੈੱਕ ਕੀਤੇ ਜਾਣਗੇ. 10 ਵਾਰੀ ਤੋਂ ਲੈ ਕੇ 15 ਵਾਰੀ ਤਾਂ ਮੈਂ ਸੁਣ ਲਿਆ ਜੀ, ਪਰ ਫਿਰ ਵੀ ਜਿਹੜੇ ਫੇਸਬੁੱਕ ਦੇ ਆ ਗ੍ਰੈਜੂਏਟ ਆ ਫਿਰ ਵੀ ਇਹ ਸਪਰੈਡ ਕਰਦੇ ਰਹਿੰਦੇ ਆ, ਵਟਸਐਪ 'ਤੇ ਕੈਨੇਡਾ ਨੇ ਬਣਾ ਲਈ, ਇੰਡੀਆ ਨੇ ਬਣਾ ਲਈ, ਇਹਨੇ ਬਣਾ ਲਈ ਹੈ ਜੀ, ਪਤਾ ਨਹੀਂ ਕਿਉਂ ਇਹਨਕੇ ਜਵਾਬ ਜਿੱਦਾਂ ਆਉਂਦਾ ਜਾਂ ਫਾਰਵਰਡ ਕਰ ਦਿੰਦੇ ਆ ਬਿਨਾਂ ਸੋਚੇ ਸਮਝੇ. ਤੀਸਰਾ ਮੇਰਾ ਸਵਾਲ ਅਤੇ ਆਖਰੀ ਇਹ ਆ ਜੀ ਕਿ ਜਿਸ ਤਰ੍ਹਾਂ ਕੈਨੇਡਾ ਨੇ ਬਹੁਤ ਵਧੀਆ ਕੰਮ ਕੀਤਾ, ਸਾਰਿਆਂ ਨੂੰ ਬਹੁਤ ਵਧੀਆ, ਸਾਰੇ ਖੁਸ਼ ਆ ਜੀ, ਜਿਸ ਤਰ੍ਹਾਂ ਸੀਨੀਅਰਸ ਨੂੰ ਵੀ ਦੇ ਰਹੇ ਆ, ਹੁਣ ਬੱਚਿਆਂ ਨੂੰ ਵੀ ਦੇ ਰਹੇ ਆ, ਇਹ ਬਾਕੀ ਜਿਹੜੇ ਹੈਗੇ ਆ ਸਮਾਲ ਬਿਜ਼ਨਸ ਉਹਨਾਂ ਨੂੰ ਵੀ ਪੈਸੇ ਦੇ ਰਹੇ ਆ ਜੀ, ਇਹ ਤਕਰੀਬਨ ਸਾਰੇ ਸੈਟਿਸਫਾਈਡ ਆ ਜੀ. ਅਤੇ ਮੇਰਾ ਸਵਾਲ ਤੁਹਾਡੇ ਲਈ ਆ ਜੀ ਕਿ ਜਿਸ ਤਰ੍ਹਾਂ ਸਾਰੇ ਬਿਜ਼ਨਸ ਇਸ ਟਾਈਮ ਬੰਦ ਪਏ ਆ, ਸਿਰਫ ਗਰੋਸਰੀ ਸਟੋਰ 'ਤੇ ਕੁਛ ਖੁੱਲ੍ਹੇ ਆ ਜੀ, ਅਤੇ ਜਿਹੜੇ ਮੀਡੀਆ ਜੀ ਜਿਸ ਤਰ੍ਹਾਂ ਪੰਜਾਬੀ ਮੀਡੀਆ ਜਿਸ ਤਰ੍ਹਾਂ ਤੁਸੀਂ ਰਨ ਕਰਦੇ ਆ ਜੀ ਵਾਈ ਮੀਡੀਆ, ਹੁਣ ਜਿਹੜੇ ਬਹੁਤ ਵੱਡੇ ਮੀਡੀਆ ਗਏ ਜਿਵੇਂ ਤੁਸੀਂ ਤੁਹਾਡੇ ਤੋਂ ਹੀ ਸੁਣੀਦਾ ਵੀ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਮਿਲਦੇ ਆ ਉਹਨਾਂ ਨੂੰ, ਯੁੱਧਵੀਰ ਜੀ ਇਸ ਟਾਈਮ ਯਾਨੀ ਕੋਈ ਐਡ ਨਹੀਂ ਆ ਰਹੀ ਹੋਣੀ ਕਿਉਂਕਿ ਬਿਜ਼ਨਸ ਬੰਦ ਪਏ ਆ, ਕੋਈ ਯਾਨੀ ਕਿ ਦੇ ਹੀ ਨਹੀਂ ਰਿਹਾ ਹੁਣ ਐਡ, ਜਿਹੜੇ ਪੁਰਾਣੇ ਚੱਲਦੇ ਚਲੋ ਉਹਦੇ 'ਚੋਂ ਕੁਛ ਟਿਕੇ ਹੋਣਗੇ, ਤੁਹਾਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਅਤੇ ਕਿੰਨਾ ਕੁ ਤੁਹਾਨੂੰ ਯਾਨੀ ਕਿ ਗੌਰਮੈਂਟ ਇਹ ਤੁਹਾਨੂੰ ਰਿਲੈਕਸ ਦੇ ਰਹੀ ਹੈ, ਕੋਈ ਰਿਲੀਫ ਫੰਡ ਦੇ ਰਹੀ ਹੈ, ਵੀ ਕਿਉਂਕਿ ਤੁਹਾਡੇ ਵੀ ਖਰਚੇ ਆ ਜੀ, ਤੇ ਤੁਸੀਂ ਯਾਨੀ ਕਿ ਜਿਹੜੇ ਪਿਛਲੇ 3-4 ਮਹੀਨੇ ਲੋਕਾਂ ਦੀ ਸੇਵਾ ਕੀਤੀ ਆ, ਤੇ ਮੈਨੂੰ ਪਤਾ ਨਹੀਂ ਹੈਗਾ ਵੈਸੇ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਵੀ ਤੁਹਾਡੀ ਕੁਛ ਹੈਲਪ ਹੋਈ ਆ ਕਿ ਨਹੀਂ ਹੋਈ, ਅਗਰ ਨਹੀਂ ਹੋਈ ਤਾਂ ਬਿਲਕੁਲ ਯਾਨੀ ਕਿ ਹੋਣੀ ਚਾਹੀਦੀ ਹੈ ਜੀ, ਯਾਨੀ ਕਿ ਜਿਹੜੇ ਛੋਟਾ ਮੀਡੀਆ, ਛੋਟਾ ਤਾਂ ਨਹੀਂ ਕਿਹਾ ਜੀ, ਪੰਜਾਬੀ ਦਾ ਤਾਂ ਬਹੁਤ ਵੱਡਾ ਮੀਡੀਆ ਜੀ ਤੁਹਾਡਾ, ਪਰ ਯਾਨੀ ਕਿ ਸਰਕਾਰ ਤੁਹਾਨੂੰ ਕੋਈ ਰਿਲੀਫ ਫੰਡ ਦੇ ਰਹੀ ਹੈ ਕਿ ਨਹੀਂ ਦੇ ਰਹੀ, ਕਿਉਂਕਿ ਨੁਕਸਾਨ ਤਾਂ ਤੁਹਾਡਾ ਵੀ ਹੋ ਰਿਹਾ ਤੁਸੀਂ ਵੀ ਕਿਸੇ ਕੈਟਾਗਰੀ ਚ ਨਹੀਂ ਆ ਰਹੇ ਟਰੱਕ ਡਰਾਈਵਰਾਂ ਵਾਂਗੂ, ਇਹਦੇ ਬਾਰੇ ਦੱਸੋ। ਥੈਂਕ ਯੂ ਜੀ।
ਹਾਂਜੀ ਥੈਂਕ ਯੂ ਜੀ। ਹਾਂਜੀ ਕਾਲਰਸ ਹਾਂਜੀ 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 ਥੈਂਕ ਯੂ ਰੇਡੀਓ ਦੀ ਵਾਲੀਅਮ ਪਲੀਜ਼, ਰੇਡੀਓ ਦੀ ਵਾਲੀਅਮ ਪਲੀਜ਼ ਪਿੱਛੋਂ ਬੰਦ ਕਰ ਲੈਣਾ। ਅਗਲੇ ਕਾਲਰ ਸਾਰੀਆਂ ਕਾਲਸ ਲਵਾਂਗੇ ਵਾਰੀ ਵਾਰੀ, ਔਰ ਹੈਡਲਾਈਨਸ ਵੀ ਅਸੀਂ ਹੁਣੇ ਦੇ ਰਹੇ ਹੈਗੇ ਹਾਂ। ਸਰ ਪਹਿਲੀ ਚੀਜ਼ ਤਾਂ ਜਿਹੜੀ ਇੰਡੀਆ ਗਵਰਨਮੈਂਟ ਔਰ ਕੈਨੇਡਾ ਗਵਰਨਮੈਂਟ ਦੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਵੀ ਰਿਲੀਫ ਕਿਆ ਵਾਕਈ ਸਹੀ ਹੱਥਾਂ 'ਚ, ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿ ਕਿਆ ਵਾਕਈ ਸਹੀ ਹੱਥਾਂ 'ਚ ਪਹੁੰਚੇਗਾ, ਔਰ ਤੁਸੀਂ ਕਿਹਾ ਕਿ ਇੰਡੀਆ ਇੱਕ ਗਰੀਬ ਕੰਟਰੀ ਆ, ਉਹਦੇ ਮੁਤਾਬਿਕ ਇੰਡੀਆ ਦਾ ਪੈਕੇਜ ਜਿਹੜਾ 20 ਲੱਖ ਕਰੋੜ ਦਾ ਹੈ, ਜਾਂ ਜਿਹਨੂੰ ਜੇ ਤੁਸੀਂ ਅਮੈਰੀਕਨ ਉਹ 'ਚ ਟਰਾਂਸਲੇਟ ਕਰੋ ਤਾਂ ਤਕਰੀਬਨ 350 ਬਿਲੀਅਨ ਡਾਲਰ ਬਣ ਜਾਂਦਾ ਹੈ, ਕਿਆ ਇਹ ਸਹੀ ਹੈ ਜਾਂ ਨਹੀਂ? ਸਰ ਇਸ ਤਰ੍ਹਾਂ ਆ ਕਿ ਦੋ ਚੀਜ਼ਾਂ ਦੇਖਣੀਆਂ ਹੋਣਗੀਆਂ। ਜੇ ਇੱਕ ਸ਼ਖਸ ਹੈ ਨਾ, ਸੋ ਉਹ ਕਹਿੰਦਾ ਜੀ ਘਰ ਦੇ ਵਿੱਚ ਬੱਚੇ ਇਸ ਵੇਲੇ ਭੁੱਖੇ ਮਰ ਰਹੇ ਨੇ, ਠੀਕ ਹੈ, ਕਿਸੇ ਇੱਕ ਸ਼ਖਸ ਦੇ ਘਰ ਦੇ ਵਿੱਚ ਬੱਚੇ ਭੁੱਖੇ ਮਰ ਰਹੇ ਨੇ, ਤਾਂ ਦੋ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਇੱਕ ਤਾਂ ਉਹ ਸ਼ਖਸ ਦੀ ਸਾਲਾਨਾ ਇਨਕਮ ਕਿੰਨੀ ਹੈ, ਠੀਕ ਹੈ, ਔਰ ਦੂਸਰਾ ਇਹ ਕਿ ਉਹਦੇ ਬੱਚੇ ਕਿੰਨੇ ਆ। ਹੁਣ ਇੱਕ ਬੰਦੇ ਦੀ ਸਾਲਾਨਾ ਇਨਕਮ, ਐਨੂਅਲ ਇਨਕਮ ਜਿਹਨੂੰ ਅਸੀਂ GDP ਕਹਿ ਲੈਂਦੇ ਹਾਂ ਜਾਂ ਇਕੋਨਮੀ ਕਹਿ ਲੈਂਦੇ ਹਾਂ, ਇੱਕ ਬੰਦੇ ਦੀ ਸਾਲਾਨਾ ਇਨਕਮ ਜਿਹੜੀ ਹੈ ਐਨੂਅਲ ਇਨਕਮ ਆ $1,00,000 ਹੈ, ਔਰ ਉਹਦੇ ਘਰ ਦੇ ਵਿੱਚ ਇੱਕ ਬੱਚਾ ਹੈ, ਅਤੇ ਉਹ ਕਹਿੰਦਾ ਜੀ ਬੱਚਾ ਘਰ ਦੇ ਵਿੱਚ ਭੁੱਖਾ ਮਰ ਰਿਹਾ ਸੀਗਾ, ਮੈਂ ਇਸ ਬੱਚੇ ਦੇ ਉੱਤੇ $40,000 ਲਗਾ ਦਿੱਤਾ, ਕਿਉਂਕਿ $1,00,000 ਇਨਕਮ ਸੀਗੀ, ਇੱਕ ਹੀ ਬੱਚਾ ਸੀਗਾ, ਉਹਨੇ $40,000 ਲਗਾ ਦਿੱਤਾ, ਅਤੇ ਉਹ ਬੱਚਾ ਹੁਣ ਨਾ ਸਿਰਫ ਖਾਣ ਪੀਣ ਲਈ ਵਧੀਆ ਬਲਕਿ ਐਜੂਕੇਸ਼ਨ ਲਈ ਵੀ ਅਸੀਂ $25,000-30,000 ਦੇ ਦਿੱਤੇ ਨੇ, ਠੀਕ ਹੈ। ਦੂਸਰਾ ਹੁਣ ਇੱਕ ਬੰਦਾ ਕਹਿੰਦਾ ਜੀ ਉਹਦੀ ਸਾਲਾਨਾ ਇਨਕਮ ਜਿਹੜੀ ਹੈਗੀ ਆ ਉਹ $4,00,000 ਹੈ, ਸਾਲਾਨਾ ਇਨਕਮ $4,00,000 ਹੈ, ਲੇਕਿਨ ਬੱਚੇ ਜਿਹੜੇ ਉਹਦੇ ਘਰ ਦੇ ਵਿੱਚ 20 ਨੇ, ਹੋ ਸਕਦਾ ਕਿਸੇ ਦੇ 20 ਬੱਚੇ ਵੀ ਹੋਣ, ਠੀਕ ਹੈ ਜੀ। ਸੋ ਉਹਨੇ ਜੇ $4,00,000 ਹੈ ਅਤੇ 20 ਬੱਚਿਆਂ ਦੇ ਉੱਤੇ ਉਹਨੇ ਸਪੈਂਡ ਕਰਨਾ, ਇਨਕਮ ਜ਼ਰੂਰ 4 ਲੱਖ ਹੈ ਅਤੇ 20 ਬੱਚਿਆਂ 'ਤੇ ਉਹਨੇ ਸਪੈਂਡ ਕਰਨਾ, ਅਤੇ ਉਹ ਆਪਣੇ ਆਪ ਜਿਹੜੀ ਹੈ ਜੀ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਘੱਟ ਜਾਏਗੀ ਜਿਹੜੇ ਉਹਨੇ ਪੈਸਾ ਖਰਚਿਆ। ਸੋ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਤੁਹਾਡੀ GDP ਸਾਈਜ਼ ਕਿੰਨਾ, ਤੁਹਾਡੀ ਕਿੰਨੀ ਵੱਡੀ ਇਕੋਨਮੀ ਹੈ। ਹੁਣ ਜੇ ਕਿਸੇ ਕੋਲ ਪੈਸੇ, ਹੁਣ ਦੇਖੋ ਅੱਜ ਇੰਡੀਆ ਨੇ ਜਿੰਨਾ ਪੈਸਾ ਖਰਚਿਆ ਹੈ, ਇੰਨੀ ਤਾਂ ਕਈ ਕੰਟਰੀਆਂ ਦੀ GDP ਨਹੀਂ ਹੈਗੀ, ਟੋਟਲ ਪੈਸਾ ਨਹੀਂ ਉਹਨਾਂ ਕੋਲ, ਠੀਕ ਹੈ ਨਹੀਂ, ਜੇ ਜਿੰਨਾ ਪੈਸਾ ਅੱਜ ਇੰਡੀਆ ਨੇ ਖਰਚ ਦਿੱਤਾ ਹੈ, ਈਵਨ ਵਿਦ ਡਿਊ ਰਿਸਪੈਕਟ ਪਾਕਿਸਤਾਨ ਹੁਣ ਇੰਨਾ ਪੈਸਾ ਨਹੀਂ ਖਰਚ ਕਰ ਸਕਦਾ, ਕਿਉਂ? ਕਿਉਂਕਿ ਇੰਨੀ ਉਹਨਾਂ ਦੀ GDP ਨਹੀਂ ਹੈ। ਜੇ ਅਸੀਂ ਅਮੈਰੀਕਾ ਦੀ ਗੱਲ ਕਰ ਲਈਏ ਤਾਂ ਅਮੈਰੀਕਾ ਨੇ 2.1 ਟ੍ਰਿਲੀਅਨ ਖਰਚ ਦਿੱਤਾ, ਇੰਡੀਆ ਦੀ ਟੋਟਲ GDP 19 ਹੈ ਜਿੰਨੀ ਅਮੈਰੀਕਾ ਨੇ ਪੈਸਾ ਖਰਚ ਦਿੱਤਾ। ਸੋ ਯੂ ਹੈਵ ਟੂ ਲੁੱਕ ਐਟ ਦ GDP ਨੰਬਰਸ ਐਜ਼ ਵੈਲ। ਸੋ ਤੁਸੀਂ ਦੇਖੋਗੇ ਕਿ ਪਰਸੈਂਟੇਜ ਆਫ GDP, ਕਿ ਪਰਸੈਂਟੇਜ ਆਫ GDP ਜਿਹੜੀ ਆ ਉਹ ਕਿੰਨਾ ਖਰਚਿਆ ਗਿਆ। ਸੋ ਵੇਅਰ ਡਸ ਇੰਡੀਆ ਫਾਲ? ਇੰਡੀਆ ਨੇ ਤਕਰੀਬਨ 10% ਆਪਣੀ GDP ਦਾ ਖਰਚਿਆ, ਜਿੰਨੀ ਇੰਡੀਆ ਦੀ GDP ਹੈ, ਜਿੰਨੀ ਇਕੋਨਮੀ ਹੈ, 10% ਇੰਡੀਆ ਨੇ ਖਰਚ ਕੀਤਾ, ਵਿਚ ਇਜ਼ ਓਕੇ, ਨਾ ਬਹੁਤ ਚੰਗਾ ਹੈ ਨਾ ਬਹੁਤ ਜ਼ਿਆਦਾ ਖਰਾਬ ਹੈ। ਦੂਸਰਾ ਕਿ ਜੀ ਲੋਕਾਂ ਤੱਕ ਪਹੁੰਚਣ ਦੀ ਜਿਹੜੀ ਗੱਲ ਹੈ ਉਹ ਇੰਡੀਆ ਦੇ ਮੁਕਾਬਲੇ ਕੈਨੇਡਾ ਇਜ਼ ਫਾਰ ਬੈਟਰ, ਕੈਨੇਡਾ ਇਸ ਲਈ ਅੱਛਾ, ਔਰ ਮੈਂ ਜੇ ਇਫ ਯੂ ਆਰ ਡਰਾਇੰਗ ਪੈਰਲਸ, ਤੇ ਕੈਨੇਡਾ ਨੇ ਵੀ ਤਕਰੀਬਨ 10% ਆਪਣੀ GDP ਦਾ ਖਰਚਿਆ ਹੈ। ਅੱਜ ਜਿਸ ਮੈਂ ਨਾਮ ਨਹੀਂ ਲਾਂਗਾ ਜੀ ਕਿਸੇ ਦੀ, ਐਵੇਂ ਡਿਸਰਿਸਪੈਕਟ ਕਾਹਨੂੰ ਕਰਨੀ, ਪਰ ਜਿਹੜੇ ਇੰਡੀਆ ਦੇ ਮੇਜਰ ਚੈਨਲ ਨੇ ਇਹ ਗੱਲ ਕੀਤੀ ਸੀ ਉਹਨਾਂ ਨੇ 0.3% ਕਹਿਤਾ, ਜੋ ਬਿਲਕੁਲ ਅੱਜ ਸਰਾਸਰ ਗਲਤ ਹੈ। ਮੈਂ ਇਹ ਜ਼ਰੂਰ ਕਰੈਕਟ ਕਰਾਂਗਾ ਕਿਉਂਕਿ ਜੇ ਮੈਂ ਦੇਖ ਰਿਹਾ ਸੀਗਾ, ਕਿਉਂਕਿ ਮੇਰੀ ਵੀ ਆਦਤ ਹੈ ਕਦੇ CNN ਥੋੜ੍ਹਾ ਦੇਖ ਲਿਆ, ਫੋਕਸ ਦੇਖ ਲਿਆ, ਥੋੜ੍ਹਾ ਜਿਹਾ ਉੱਧਰ BBC ਵੀ ਦੇਖ ਲਏ ਕੀ ਕਹਿ ਰਿਹਾ, ਥੋੜ੍ਹਾ ਜਿਹਾ ਇੰਡੀਆ ਦੇ ਚੈਨਲ ਦੇਖ ਲਏ, ਕੈਨੇਡੀਅਨ ਚੈਨਲਸ ਵੀ ਦੇਖ ਲਏ ਸਾਰੇ, ਕਿਉਂਕਿ ਫਿਰ ਇੱਕ ਵਿਊ ਪੁਆਇੰਟ ਮਿਲ ਜਾਂਦਾ ਪਾਕਿਸਤਾਨ ਦੇ ਚੈਨਲ ਕੀ ਕਰ ਰਹੇ ਆ, ਪਾਕਿਸਤਾਨ ਦੇ ਚੈਨਲਸ ਕੀ ਗੱਲ ਕਰ ਰਹੇ ਨੇ, ਉਹ ਥੋੜ੍ਹਾ ਥੋੜ੍ਹਾ ਵਿਊ ਪੁਆਇੰਟ ਮਿਲ ਜਾਂਦਾ। ਐਨੀਵੇਜ਼, ਸੋ ਜਿੱਦਾਂ ਮੈਂ ਫਲਿੱਪ ਕਰਦਿਆਂ ਹੋਇਆ ਮੇਰੀ ਨਿਗਾਹ ਪੈ ਗਈ ਇਸ ਇੰਡੀਅਨ ਚੈਨਲ 'ਤੇ, ਮੈਂ ਕਿਹਾ ਸੁਣੀਏ ਚੈਨਲਸ ਕੀ ਡਿਸਕਸ਼ਨ ਕਰ ਰਹੇ ਨੇ, ਅਤੇ ਮੈਂ ਦੇਖ ਲਿਆ ਕਿ ਤਸਵੀਰ ਲਗਾ ਕੇ ਉਹਨਾਂ ਨੇ ਟਰੂਡੋ ਸਾਹਿਬ ਦੀ ਕਹਿਤਾ ਜੀ 0.3%। ਨੋ ਦੈਟਸ ਐਬਸੋਲੂਟਲੀ ਰੋਂਗ। ਕੈਨੇਡਾ ਨੇ ਵੀ ਲਗਭਗ, ਕੈਨੇਡਾ ਆਲਸੋ ਫਾਲਸ ਇਨ ਦਾ ਸੇਮ ਰੇਂਜ, ਕੈਨੇਡਾ ਨੇ ਵੀ ਲਗਭਗ 10% GDP ਦਾ ਖਰਚਿਆ, ਇੰਡੀਆ ਨੇ ਵੀ ਲਗਭਗ 10% GDP ਦਾ ਖਰਚਿਆ। ਇੱਕ ਚੀਜ਼ ਹੈ ਕਿ ਯੈਸ, ਰੈਲੇਟਿਵਲੀ ਕੈਨੇਡਾ ਦੇ ਵਿੱਚ ਜਿਹੜਾ ਪੈਸਾ ਲੈਣਾ ਹੈ ਉਹ ਆਸਾਨ ਹੈ, ਸਾਡੇ ਇੱਥੇ ਕਿਉਂਕਿ ਹਰ ਬੰਦਾ ਅਟਰੈਕਟ ਹੈ, ਹਰ ਬੰਦੇ ਦਾ ਸੋਸ਼ਲ ਇੰਸ਼ੋਰੈਂਸ ਨੰਬਰ ਹੈ, ਰੈਵਨਿਊ ਕੈਨੇਡਾ ਦਾ ਤੁਹਾਡਾ ਲਿੰਕ ਹੈ, ਤੁਸੀਂ ਇੱਕ ਫੋਨ ਕਰਦੇ ਹੋ ਰੈਵਨਿਊ ਕੈਨੇਡਾ ਤੁਹਾਨੂੰ ਪੈਸੇ ਤੁਹਾਡੇ ਅਕਾਊਂਟ 'ਚ ਭੇਜ ਦਿੰਦਾ। ਸੋ ਇਟਸ ਲੋਟ ਮੋਰ ਈਜ਼ੀਅਰ ਇਨ ਕੈਨੇਡਾ। ਔਰ ਮੋਦੀ ਸਾਹਿਬ ਨੇ ਜਿਹੜਾ ਪੈਕੇਜ ਵੀ ਦਿੱਤਾ ਉਹਦੀਆਂ ਡਿਟੇਲਸ ਫਿਰ ਅੱਜ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਜੀ ਨੇ ਦਿੱਤੀਆਂ ਨੇ, ਹਜੇ ਉਹਨੀਆਂ ਡਿਟੇਲਸ ਵੀ ਕਲੀਅਰ ਨਹੀਂ ਸੀਗੀਆਂ, ਬਟ ਇੰਡੀਆ ਹੈਜ਼ ਡਨ ਵੈਲ, ਮਤਲਬ ਓਵਰਆਲ ਦੋਨੋਂ ਕੰਟਰੀਜ਼ ਨੇ ਵਧੀਆ ਕੀਤਾ, ਕੈਨੇਡਾ ਨੇ ਵੀ ਵਧੀਆ ਕੀਤਾ ਔਰ ਇੰਡੀਆ ਨੇ ਵੀ ਵਧੀਆ ਕੀਤਾ। ਤੀਸਰਾ, ਹੁਣ ਜੇ ਸਭ ਤੋਂ ਵਧੀਆ, ਹੁਣ ਜੇ ਇਹ ਗੱਲ ਹੈ ਕਿ ਜੀ ਹੋਰ ਕੰਟਰੀਜ਼ ਨੇ, ਜਾਂ ਅਮੈਰੀਕਾ ਜਿਸ ਤਰ੍ਹਾਂ ਉਹਨਾਂ ਦੇ ਫੋਕਸ 'ਤੇ ਬੜਾ ਚੱਲ ਰਿਹਾ, ਸੋਰੀ ਮੈਂ ਨਾਮ ਲਿਆ ਪਰ ਸਭ ਨੂੰ ਪਤਾ ਹੀ, ਐਨੀਵੇਜ਼ ਉਹਨਾਂ ਦੇ ਅਮੈਰੀਕਾ ਦੇ ਕੁਝ ਚੈਨਲਸ ਦੇ ਉੱਤੇ ਬੜੀ ਤਾਰੀਫ ਹੋ ਰਹੀ ਹੈ ਕਿ ਟਰੰਪ ਸਾਹਿਬ ਨੇ ਜੀ ਸਭ ਤੋਂ ਜ਼ਿਆਦਾ ਪੈਸਾ ਦਿੱਤਾ। ਸਹੀ ਗੱਲ ਹੈ, ਸਭ ਤੋਂ ਜ਼ਿਆਦਾ ਪੈਸਾ ਦਿੱਤਾ, ਬਟ ਦੈਨ ਯੂ ਆਲਸੋ ਹੈਵ ਟੂ ਲੁੱਕ ਐਟ ਇਨ ਟਰਮਸ ਆਫ GDP। ਕੈਨੇਡਾ ਨੇ, ਅਮੈਰੀਕਾ ਨੇ 2.7 US trillion ਖਰਚੇ ਨੇ, ਬਟ 2.7 ਟ੍ਰਿਲੀਅਨ ਡਾਲਰ ਜਦੋਂ ਤੁਸੀਂ ਇਨ ਟਰਮਸ ਆਫ GDP ਦੇਖੋ ਤਾਂ ਤਕਰੀਬਨ 12-13% ਬਣਦਾ, ਜੋ ਚੰਗੀ ਗੱਲ ਹੈ, ਐਸੀ ਗੱਲ ਨਹੀਂ ਕਿ ਮਾੜੀ ਗੱਲ ਹੈ, ਚੰਗੀ ਗੱਲ ਹੈ। ਲੇਕਿਨ ਸਭ ਤੋਂ ਜ਼ਿਆਦਾ ਜੇ ਇਨ ਟਰਮਸ ਆਫ GDP ਦੇਖੀਏ ਤਾਂ ਉਹ ਜਪਾਨ ਨੇ ਖਰਚਿਆ। ਜਪਾਨ ਨੇ तकरीबन 14% अपनी जीडीपी का खर्च किया, सॉरी 21% अपनी जीडीपी का खर्च किया, जो सब तो ज्यादा है दुनिया के, 1.1 trillion dollar खर्चा जापान ने। सो सब तो ज्यादा अपने सिटीजन का जो पैसे के लिहाज में असं देखना है, हैल्थ केयर बाद देखा, पैसे के लिहाज में सब तो ज्यादा अपने शहरियों का जो वधिया तरीके टेक केयर की है जापान ने की है 1.1 trillion dollar, that's a huge money in if you compare them with their GDP. इस तो बाद 13% असी बिल्कुल अमेरिका ने खर्चा है, स्वीडन ने तकरीबन 12% खर्चा है, ऑस्ट्रेलिया ने तकरीबन 11% अपनी जी डी पी का खर्चा किया है, जर्मनी ने 11% अपनी जी डी पी का जरा खर्च किया है। सो अलग अलग कंट्रीज का है, सो एनी वेयर जो तुम कितने 9% तो लैके 21% तक ये नंबर्स है जिड़िया ये वधिया कंट्रीज ने, उन्होंने इन्ना पैसा खर्च किया। बाकी कंट्रीज ने 2% 5% भी, हम उन्होंने तुम कह सकते हो कि उन्होंने इकोनमी भी नहीं वड्डी, तो गरीब कंट्रीज भी है। सो यह हैगी जी सारी सिचुएशन। दूसरा जे असी गल करिए, गल कर रहे थे कि जी हाँ जी फेसबुक के ग्रेजुएट्स तुम वर्ड यूज किया है कि वह फिर क्यों गलत प्रचार करते रहेंगे ने। सर मैं थोनों दस ही दिता है कि एक होड़ लगी हुई है कि फेसबुक से जाके मैं दवाइया दस देव कि जी कि दवाई ठीक है वायरस लई, इन्ने बड़े बड़े साइंटिस्ट नहीं दस पा रहे कि दवाई ठीक है, मिलियनज एंड बिलियनज ऑफ डॉलर वैक्सीन से दवाइया खर्च किया जा रहा, वो रिसर्च कर रहे हैं। जे किसी फेसबुक से बैठ के पता हो, इसलिए फेसबुक कहना है कि जी आह दवाई ठीक है, थोड़ी जी अपना कॉमन सेंस वरती है तो फिर वो इन्नी रिसर्च इन्ना पैसा क्यों खर्चा जाए। सो गल है कि जिदा तुम कहा कि जी 15 बार तो मैं दस चुका, प्रॉब्लम यह होंगी है कि साड़ी 10 बार 15 बार दसन के बावजूद लोगों को यह होंगे जी आ नैट पर पढ़ लिया, यह जी मैंने वट्सएप आ गया जी, आ दवाई निकल आई है जी, यह जी आ खाने के कोरोना वायरस ठीक हो जाता है। सो यही एक फर्क है एक मीडिया अधारे दे विच, असी उन्होंने एक ही गल कहने जी, मैं कह जी मैनू कितने कोट ना करना, तुसी मैनू फॉरवर्ड कर दिता, मैं थोनू फॉरवर्ड नहीं करांगा, ना मैं फॉरवर्ड करांगा, ना वाई मीडिया के प्लेटफॉर्म से तुहाडी दवाई असी दस सकते हैं। ये दवाई तुसी हाँ थोनू भी मैं इन सजेशन दिना, अपने जिहड़ा तुहाडा फैमिली डॉक्टर है उन्हूं पुछ लो, उहदी सलाह ना करो, पर एज वी स्पीक मैनू रिकॉर्ड ते कहना पएगा दुनिया दे विच कोई दवाई नहीं हजे तक आई, कोई हजे दी वैक्सीन नहीं आई, ठीक है जदों दवाई आ जाएगी वैक्सीन आ जाएगी असी वाई मीडिया के हर प्लेटफॉर्म से सब तो पहला तुहानू अनाउंस कर देंगे। हाँ फेसबुक से कौन की लिखता है उन्होंने फोन करो, तुहानू सोशल मीडिया से किसी ने वट्सएप से फॉरवर्ड कर दिता है, तुहाडे कोल नंबर आएगा, तुसीं उन्हूं पुछो कि भाई साहब यह दवाई तुहाडे कोलों कित्थे आई, ठीक है। सो 15 बार की सानू 20 बार इसलिए कहना पैंदा क्योंकि लोगों को इस तरह लगता भी जिहड़ी चीज़ इंटरनेट पर आ गई वो ठीक ही है बस, ठीक है। ओके हुण तुहाडा आखिरी सवाल कि क्या मीडिया कोई पैकेजेस मिले या किन्ना नुकसान होया की गलबात है। मीडिया सर सारा ही इस वेले तुहाडी गल ठीक है कि बिजनेसिस बंद ने और इस वेले बहुत वड्डा नुकसान मीडिया का इस वेले हो रहा है, साडा भी हो रहा है, सारे साडे मीडिया कलीग का इस वेले वड्डा नुकसान हो रहा है। फैडरल सरकार नूं भी असीं रिक्वेस्ट कर रहे हैं कि सानू कोई सपोर्ट की जाए, प्रोविंशियल सरकार नूं भी रिक्वेस्ट की जा रही है कि कोई सपोर्ट की जाए, बट एज वी स्पीक अज की डेट के क्या सानू एक पैनी भी किसी की कोई सपोर्ट मिली है फंडिंग की, तो द आंसर इज नो, सानू हजे कोई उन्होंने फंडिंग जी है वो नहीं मीडिया लिए स्पैशल, मतलब बाकी जिहड़ियां कैटेगरीज है तुहाडे सामने ही है, कई लोगों को यह भी होएगा कि पता नहीं मीडिया नू स्पैशल कोई अलग सरकार वालों कोई फंडिंग आ गई है, एज वी स्पीक नहीं आई। हुण तुहाडा बहुत धन्यवाद हाथ जोड़ के तुसी कहा जी 3-4 महीने तुसी सेवा की, बहुत सारे लोग देखो साडे लई सब तो वधिया जिहड़ी साडा सब तो वड्डा और सब तो बड़ा और सब तो वधिया रिवॉर्ड सानू ऑलरेडी मिल गया, वो की है कि कम्यूनिटी ने बहुत एप्रीशिएट किया, जिदा तुम भी कहा होर बहुत बहुत वड्डी तादाद दे विच मैसेजेस दे जरिए हर तरीके दे नाल कम्यूनिटी ने बहुत एप्रीशिएट किया है, और मैं इहदा क्रेडिट सब तो पहला तो वाई मीडिया की फैमिली नूं दवांगा क्योंकि दिन रात सवेरे तो लैके रात तक मतलब 24 घंटे एक चैनल नूं रन करना, रेडियो दे विच इन्ने आवर्स रन करना, अखबार है, ये सारा कुछ ऑनलाइन चारों प्लेटफॉर्म्स नूं रन करना, ये वाई मीडिया की फैमिली ने सारिया ने, चाहे कोई साडा रेडियो होस्ट है, कोई साडे टीवी दे विच कोई होस्टिंग कर रहे हैं, कोई साडे ट्विटर अकाउंट्स नूं अपडेट कर रहे हैं, मैं सब दे नाम नहीं लै सकांगा, असी वैसे कैड भी बनाई सी जिहदे विच असी सारिया दे उहदे विच भी नहीं लै होए, कुछ बंदे उहदे विच ही मिसिंग सीगे, 4-5 मिनट की एड सी। सो सब तो पहला तो उन्होंने बहुत दिन रात मेहनत की। दूसरा मैं शुक्रिया अदा करना चाहाँगा साडे स्पोंसर्स का, स्पोंसर्स ने सानू ईवन फोन करके कई स्पोंसर्स ने मैनू कहा, मैं थोनों इन्नी की गल दस सकदा है सुरेंद्र साहब कि स्पोंसर्स ने सानू फोन करके इत्थे तक भी कहा भी युद्ध भी कोई अगले साल तक की पेमेंट मैं भिजवा देव गुरप्रीत नूं, मैं वर्ड टू वर्ड कोट कर रहा है, और कुछ स्पॉन्सर्स ने हिचकिचाते हुए इतने तक भी कहा भी युद्धवीर छोटा मूह बड़ी बात ना हो जाए, भी दस दे भाई कोई पैसे चाहिए ने की चाहिए है, असी कितने एक फिट हो सकते हैं। जो ऐसा गल्ला हो जाए सो मैं तीन चीज़ा फिर दोबारा दोहरा दा, पहली चीज सब तो वड्डा और सब तो वधिया रिवॉर्ड जिहड़ा सानू कम्यूनिटी ने दिता है वो तो मिल गया सानू ऑलरेडी, उस तो बड़ी कोई चीज़ नहीं है। जो कम्यूनिटी तुहानू इन्ना प्यार करे नहीं तुहानू सपोर्ट करे फिर तो गल ही कित होर पहुँच गई ना। दूसरा क्योंकि मैं देखो जी 24 घंटे, हाँ जी होल्ड करना जी, होल्ड करना जी, हाँ जी। दूसरा की हैगा है कि इन्नी कम्यूनिटी वालों सपोर्ट मिली हैगी है, वो लिए असी शुक्रगुजार है। दूसरा वाई मीडिया की फैमिली, क्योंकि जी मेरे नाल दे बंदे ही जिहड़ी फैमिली इस वाई मीडिया चला रही है जी वो वधिया तरीके दे नाल डिलीवर ना कर पाते, सवेरे 6 बजे न्यूज़ अपडेट हो जांदियां ने, वो मैं थोड़ी कर रहा हुंदा, कोई तो कर रहा चैनल वाई ते रात नूं, तुसी देख रहे हो इंडिया तो किन्ना कॉन्टेंट आ रहा, इंडिया की जिहड़ी टीम है इंडिया दे विच ते लॉकडाउन है, वो लॉकडाउन दे विच भी किन्ना काम कर रहे हैं इंडिया की जिहड़ी टीम ने। सो जे मैं जो टीम ना काम करती मैं नहीं कुछ कर सकता, ठीक है। सो और दूसरा फिर जिहड़े सानू कम्यूनिटी तो सपोर्ट, फैमिली तो सपोर्ट और स्पोंसर वालों जो इन्नी बेतहाशा सपोर्ट मिली है वो असं बहुत शुक्रगुजार हैं। हुण तुहाडा सवाल है भी किन्ना कु लॉस हो गया, सर कोई भी मीडिया अदारा जे कह रहा कि जी उन्हां दा नुकसान नहीं होया तो फिर मैनू नहीं पता वो किदां कह सकते हैं, क्योंकि स्पोंसर सारयां दे मैं थोनों ये भी गल खुल के दस रहा ओपनली, हाल ही दे विच सानू ओंटेरियो सरकार वालों भी पूछा गया सी भी तुहाडे किन्ने क परसेंट स्पोंसर घटे ने, 10%, 20%, 30%। मेरा एक अंदाजा यह नंबर तो साढ़े को नहीं होंगे पर 50-60% एडवरटाइजमेंट घट गई है, 50-60-70 कुछ केसिस 80% एडवरटाइजमेंट भी घट गई होएगी। जे मैं अखबारों की गल करा प्रिंट की गल करा तो 90% ऐड घट गई है जी इस वेले, जे कल $100 मिलता सीगा तो अच्छ सिर्फ $10 मिल रहे हैं। अच्छा वो $10 भी सेल है, मैं तुम्हें बिजनेस का एक तरीका, वो $10 भी सेल है, कल $10 के हजे क्योंकि कई बंदे कहेंगे जी एड तो चला लो इस वेले साड़ी, पर पेमेंट यार इदा करो 2 महीने बाद रोक के ले लियो, थोड़ा पता ही है इस वे हालात किदा चल रहे, कोविड करके बिजनेस थोड़ा ढिला है, ठीक है, लेकिन वो सेल है, ठीक है। सो इस कारण हर मीडिया अदारा इस वे बड़ा चैलेंज हैगा हरेक के सामने। रेडियो असी कह दें जी कोई भी $300 दे एक घंटे का रेडियो कर लवे, ऐसा नहीं है जी, अज एक घंटे का भी तुसी रेडियो प्रोग्राम करना है एक घंटे का तो तुहाडे कोल घट्टो घट महीने का $20,000 तुहानू आना चाहिए। जे तुहानू $20,000 नहीं आता तुसी एक घंटे का रेडियो सर्वाइव नहीं कर सकते, क्योंकि 8-10,000 डिपेंडिंग तुसी कि फ्रीकुएंसी ते लैंदे हो, $8-10,000 अज कॉस्ट चली जाती एयर टाइम कॉस्ट $8-10,000, फिर $8-10,000 एयर टाइम कॉस्ट तो बाद तुसी जे नाल अपने कोई कलीग रखते हो उन्हों भी चलो जे मिनीम भी ला के चलो तो $3,000 उन्होंने भी तुसी दोगे, $2-3,000 वो भी लै जाएगा, तुहाडा कोई कलीग है कोई रेडियो तुहाडे नाल सपोर्ट कर रहा है, वो $2-3,000 तो बाद तुसी जे एक डॉलर कॉफी का भी पीना है या बाहर गैस भी है कुछ भी है वो सारे खर्चे तुहाडे उस तो उपर ने। सो यह सारिया चीज़ा जब तुम ऐड करनी है जो एक घंटे का भी तुम रेडियो करना है एक घंटे का मैं खर्चा दस रहा तो $15,000 एक घंटे का खर्चा आ गया। और जिहड़ा बंदा कोई अपना फुल टाइम जे कर रहा है, मेरा तो फुल टाइम बिजनेस मीडिया ही है तो घट्टो घट्टो $4,000-5,000 का तो उन्होंने भी मिलेगा तो ही अपनी रोटी पानी चलाएगा, वरना रोटी पानी कि चलाएगा। और मेरे केस के विच ते है कि मैं तो मेरी वाइफ अभी दोनों ये फुल टाइम है, ठीक है, फुल टाइम पिछले 18 सालों का सिर्फ पहले सा जे दो सवा दो साल मैं इंजीनियरिंग की जॉब की है वो की, उस तो बाद मैं कदे कोई जॉब नहीं की। कोई मैंने कह दे जी युद्धवीर जी तुम लाइसेंस लिया रियल स्टेट का, आंसर इज नो। बहुत लोगों ने कहा जी लै लो लाइसेंस, कई ने कहा मॉर्गेज का लै लो, वाइफ नूं दिलवा दो। हजे तक अज की डेट में तुम नोट कर लो 13 मई 2020 तक नो अदर लाइसेंस ना वाइफ नूं लै, मैं कह जी ये तो काम करना सी दोहां ने बस। सो इस कारण तुहानू पैसे तो एक्सट्रा चाहिए ने खर्चा जो तुम चलाना है तो। सो एक घंटे का खर्चा $20,000 है, हुण किन्ने आवर्स वाई मीडिया करता है रेडियो दे तुसी कैलकुलेट कर लो, एक घंटे का खर्चा तुम दसता महीने का $20,000 है, और किन्नी अखबार की कॉस्ट है वो तुम कैलकुलेशन कर लो, किन्नी टीवी चैनल 24 आवर चलता है एवरी जे अज हुण देखो अज किसी ने जो कोई ईवेंट कवर कर जाना है तो उन्हें पैसे लेने ही लेने अज एक असी गल करते हैं मैं तुम्हें अज जो तुम गल की है तो खुल के तुम्हें गल दस दें हूँ फर्ज कर लो एक बंदा ईवेंट कवर कर जा रहा ठीक है पहला दो जन ने ईवेंट कवर कर जाना अज भी जा रहे हैं अज भी असी अज साढ़े अच्छा यह भी हो जाता है कई बार दो ईवेंट पैरल चल रहे होंगे दो ईवेंट थोड़ा अज की गल दसदा अज सा एक टीम जाएगी स्कारबरो गुरुद्वारा साहब 2 ਵਜੇ ਇਵੈਂਟ ਸ਼ੁਰੂ ਹੋਣਾ ਹੈ ਔਰ ਬਹੁਤ ਚੰਗਾ ਕੰਮ ਕਰ ਰਹੇ ਨੇ ਸਕਾਰਬਰੋ ਗੁਰਦੁਆਰਾ ਸਾਹਿਬ ਵਾਲੇ, ਉਹਨਾਂ ਦੀ ਸਾਰੀ ਟੀਮ, ਆਪਣੇ ਰੰਧਾਵਾ ਸਾਹਿਬ ਗੋਬਿੰਦਰ ਰੰਧਾਵਾ ਸਾਹਿਬ, ਆਪਣੇ ਮਨਜੀਤ ਪਰਮਾਰ ਸਾਹਿਬ ਔਰ ਉਹ ਸਾਰਾ ਗਰੁੱਪ ਹੀ ਉਹਨਾਂ ਦਾ, ਉਹਨਾਂ ਗਰੁੱਪ ਹੈ ਉਹਨਾਂ ਦਾ ਇੱਕ, ਬਹੁਤ ਵਧੀਆ ਕੰਮ ਕਰਦਾ ਉਹ। ਅੱਜ ਉਹਨਾਂ ਨੇ $75,000 ਉਹਨਾਂ ਨੇ ਅੱਜ ਨੌਰਥ ਯੋਰਕ ਹੋਸਪਿਟਲ ਨੂੰ ਦੇਣਾ, ਸੋ ਔਰ ਸਾਡਾ ਫਰਜ਼ ਹੈ, ਅਸੀਂ ਸਾਡਾ ਇਹ ਫਰਜ਼ ਹੈ ਕਿ ਅਸੀਂ ਹਰ ਵਧੀਆ ਚੀਜ਼ ਜਿਹੜੀ ਕਮਿਊਨਿਟੀ 'ਚ ਹੋ ਰਹੀ ਹੈ ਉਹ ਲੋਕਾਂ ਨੂੰ ਕਵਰ ਕਰੀਏ, ਦੱਸੀਏ ਤਾਂ ਕਿ ਹੋਰ ਲੋਕ ਇੰਸਪਾਇਰ ਹੋਣ। ਸੋ ਸਾਡੀ ਇੱਕ ਟੀਮ ਜਿਹੜੀ ਹੈ ਜੀ ਇੱਥੋਂ, ਉਹਨਾਂ ਦੀ ਡਿਊਟੀ ਲੱਗੀ ਹੋਈ ਹੈ 12 ਵਜੇ, ਉਹਨਾਂ ਨੇ ਕੈਮਰਾਮੈਨ ਔਰ ਇੱਕ ਰਿਪੋਰਟਰ ਜਿਹੜੇ ਨੇ, 2 ਜਣੇ ਨਿਕਲ ਜਾਣਾ 12 ਵਜੇ, ਠੀਕ ਹੈ, ਉਹਨਾਂ ਨੇ 12 ਵਜੇ ਨਿਕਲ ਜਾਣਾ। ਅੱਛਾ, ਫਿਰ ਉਹਨੇ ਪਹਿਲਾਂ ਸਟੂਡੀਓ ਜਾਣਾ, ਕੈਮਰਾ ਚੱਕਣਗੇ, ਅੱਜ ਕੱਲ੍ਹ ਤਾਂ ਵੈਸੇ ਹੀ ਮੈਂ ਉਹਨੂੰ ਪੂਰੀ ਪ੍ਰੀਕੋਸ਼ਨ ਕਹੀ ਹੈ ਵੀ ਮਾਸਕ ਲਾਓ, ਯੇ ਕਰੋ, ਵੋ ਕਰੋ, ਉਹਨਾਂ ਨੇ ਪਹਿਲਾਂ ਉੱਥੇ ਜਾ ਕੇ ਉਹ ਸਾਰਾ ਕੁਛ ਕਰਨਾ ਹੈ। ਫਿਰ ਉਹਨਾਂ ਨੇ ਉੱਥੇ ਪਹੁੰਚਣਾ ਜੀ ਅੱਜ 12 ਵਜੇ ਨਿਕਲ ਕੇ, ਉਹਨਾਂ ਨੂੰ ਮੈਂ ਕਿਹਾ ਵੀ 1:30 ਵਜੇ ਪਹੁੰਚ ਜਿਓ, 2 ਵਜੇ ਈਵਨ ਸਟਾਰਟ ਹੈ ਅਤੇ ਤੁਸੀਂ ਸਕਾਰਬਰੋ ਗੁਰਦੁਆਰਾ ਸਾਹਿਬ ਜਾਣਾ, ਰਸਤੇ ਵੀ ਅੱਧਾ ਪੌਣਾ ਘੰਟਾ ਲੱਗਣਾ, ਡੋਂਟ ਬੀ ਲੇਟ। ਸੋ ਉੱਥੇ ਜਾਣਗੇ, ਫਿਰ ਉਹ ਈਵੈਂਟ ਕਵਰ ਕਰਨਗੇ, ਈਵੈਂਟ ਕਵਰ ਕਰਕੇ ਇਹ ਉਹਨਾਂ ਨੇ ਲਿਆ ਕੇ ਸਟੂਡੀਓ 'ਚ ਵਿੱਚ ਰੱਖਣਾ, ਡਰੋਪ ਕਰਨਾ, ਫਿਰ ਜਿਹੜਾ ਇੱਕ ਐਡੀਟਰ ਹੋਏਗਾ ਉਹਨੇ ਉਹਨੂੰ ਪ੍ਰੋਪਰ ਐਡਿਟ ਕਰਨਾ, ਤਿਆਰ ਕਰਨਾ, ਔਰ ਸ਼ਾਮ ਨੂੰ ਜ਼ਿਆਦਾ ਤੁਸੀਂ ਉਹ ਖਬਰ ਦੇਖਣੀ ਹੈ, ਉਹ 4 ਮਿੰਟ ਦੀ ਖਬਰ ਹੋਏਗੀ, 5 ਮਿੰਟ ਦੀ ਹੋਏਗੀ, ਜਾਂ ਵੀਕਐਂਡ 'ਤੇ ਹੋ ਸਕਦਾ ਅਸੀਂ ਵੱਡਾ ਵੀ ਚਲਾ ਦਈਏ, ਉਹਦੇ ਲਈ ਇਹ ਸਾਰੇ ਆਵਰਸ ਲੱਗਣੇ ਲੱਗਣੇ ਆ, ਠੀਕ ਹੈ। ਉਹਦੀ ਹਰ ਇੱਕ ਚੀਜ਼ ਦੀ ਕੋਸਟ ਹੈ, ਹਰ ਚੀਜ਼ ਦੀ ਕੋਸਟ ਹੈ, ਇੱਥੇ ਆਵਰਲੀ ਕੋਸਟ ਹੈ ਤੁਹਾਨੂੰ ਪਤਾ ਹਰ ਚੀਜ਼ ਦੀ, ਸੋ ਐਵਰੀਥਿੰਗ ਇਜ਼ ਕੋਸਟਿੰਗ। ਅੱਛਾ, ਔਰ ਅੱਜ ਇਸੇ ਟਾਈਮ ਦੇ ਉੱਤੇ ਇੱਕ ਹੋਰ ਈਵੈਂਟ CIF ਵਾਲੇ ਕਰ ਰਹੇ ਨੇ, ਜਿਹਦੇ ਵਿੱਚ ਕਿ ਉਹ ਅੱਜ ਇੱਕ ਹੋਸਪਿਟਲ ਨੂੰ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹ ਵੀ ਡੋਨੇਸ਼ਨ ਦੇ ਰਹੇ ਨੇ, ਸੋ ਉਹ ਈਵੈਂਟ ਹੈਗਾ 2:45। ਸੋ ਇਹ ਦੋਨੋਂ ਈਵੈਂਟ ਅੱਜ ਕਲੈਸ਼ ਕਰ ਰਹੇ ਸੀਗੇ, ਕੱਲ੍ਹ ਜਦ ਅਸੀਂ ਡਿਸਾਈਡ ਕਰ ਰਹੇ ਸੀਗੇ। ਕਈ ਵਾਰ ਇੱਦਾਂ ਵੀ ਹੋ ਜਾਂਦਾ ਵੀ ਮੈਨੂੰ 2-2 ਟੀਮਾਂ ਤੈਨਾਤ ਕਰਨੀਆਂ ਪੈਂਦੀਆਂ, ਇਹ ਦੂਸਰੀ ਟੀਮ ਜਿਹੜੀ ਸਾਡੀ ਤੈਨਾਤ ਹੋਏਗੀ ਉਹ ਇਹ ਦੂਸਰਾ ਈਵੈਂਟ 2:45 ਦੇ, ਕਿਉਂਕਿ ਮੈਂ ਕਿਹਾ ਜੀ ਜੇ ਸਕਾਰਬਰੋ ਵਾਲਾ ਈਵੈਂਟ 2 ਵਜੇ ਹੈ ਅਤੇ ਇਹ 2:45 'ਤੇ ਉਹਨਾਂ ਤੋਂ ਪਹੁੰਚ ਨਹੀਂ ਹੋਣਾ, ਉਹਨਾਂ ਨੂੰ ਉੱਥੇ 2:30 ਵਜੇ ਪਹੁੰਚਣਾ। ਸੋ ਮੈਂ ਖੁਦ ਟੀਮ ਤੈਨਾਤ ਕੀਤੀ ਕਿ ਤੁਸੀਂ ਇਹ ਜਿਹੜਾ ਦੂਸਰਾ ਈਵੈਂਟ ਹੈ CIF ਵਾਲਾ, ਮੈਂ ਦੋਨਾਂ ਦੇ ਨਾਮ ਲੈ ਕੇ ਦੱਸਣਾ, ਇੱਕ CIF ਦਾ ਈਵੈਂਟ ਹੈ, ਇੱਕ ਸਕਾਰਬਰੋ ਗੁਰਦੁਆਰਾ ਸਾਹਿਬ ਦਾ ਈਵੈਂਟ ਹੈ। ਮੈਂ ਕਿਹਾ ਜੀ ਉੱਥੇ ਫਿਰ ਇੱਦਾਂ ਕਰੋ, ਦੂਸਰੀ ਟੀਮ ਉੱਧਰ ਭੇਜੋ, ਉਹ ਜਾ ਕੇ ਉੱਧਰ ਕਵਰ ਕਰਨਗੇ ਔਰ ਉਹ ਵੀ ਲੈ ਕੇ ਇੱਥੇ ਆਣਗੇ, ਠੀਕ ਹੈ। ਸੋ ਇਹ ਸਾਰਾ ਜਿਹੜਾ ਪ੍ਰੋਸੀਜਰ ਹੈ, ਅਸੀਂ ਕਿਸੇ ਵੀ ਚੀਜ਼ ਤੋਂ ਪਿੱਛੇ ਨਹੀਂ ਹਟੇ ਹਾਂ। ਵਾਈ ਮੀਡੀਆ ਅੱਜ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਹਰ ਚੀਜ਼ ਦੇ ਵਿੱਚ ਖੜਾ ਹੈ, ਕਿਉਂਕਿ ਮੈਂ ਮੀਟਿੰਗ ਦੇ ਵਿੱਚ ਵੀ ਕਹਿੰਦਾ, ਸਵੇਰੇ ਸਾਡੀ ਮੀਟਿੰਗ ਹੁੰਦੀ ਜੀ ਰੋਜ਼ ਸਵੇਰੇ 9 ਵਜੇ, ਐਵਰੀਡੇ ਸਵੇਰੇ 9 ਵਜੇ ਸਾਡੀ ਮੀਟਿੰਗ ਹੁੰਦੀ ਹੈ। ਮੈਂ ਮੀਟਿੰਗ ਦੇ ਵਿੱਚ ਵੀ ਕਹਿੰਦਾ ਦ ਕਮਿਊਨਿਟੀ ਨੀਡਸ ਅਸ ਮੋਰ ਦੈਨ ਐਵਰ, ਕਮਿਊਨਿਟੀ ਨੂੰ ਇਸ ਵੇਲੇ ਬਹੁਤ ਜ਼ਰੂਰਤ ਹੈ, ਦੇ ਨੀਡ ਅਸ ਮੋਰ ਦੈਨ ਐਵਰ ਫੋਰ 2 ਥਿੰਗਸ, ਟਾਈਮਲੀ ਐਂਡ ਐਕੂਰੇਟ ਇਨਫੋਰਮੇਸ਼ਨ। ਇੱਕ ਤਾਂ ਟਾਈਮਲੀ ਚਾਹੀਦੀ ਹੈ, ਠੀਕ ਹੈ ਨਹੀਂ, ਹੁਣ ਜੇ ਕਿਸੇ ਨੂੰ ਫਲਾਈਟਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਨੂੰ 2000 ਕਿੱਥੋਂ ਆ ਰਿਹਾ, ਕਿਸੇ ਨੂੰ ਸੀਨੀਅਰ ਦੀ ਕਿੱਥੇ ਪੈਸੇ ਮਿਲ ਰਹੇ ਨੇ, ਟਾਈਮਲੀ ਚਾਹੀਦੀ ਹੈ, ਦੂਸਰਾ ਐਕੂਰੇਟ ਚਾਹੀਦੀ ਹੈ, ਠੀਕ ਹੈ। ਸੋ ਇਹ ਦੋਨੋਂ ਚੀਜ਼ਾਂ ਲਈ ਕਮਿਊਨਿਟੀ ਨੂੰ ਇਸ ਵੇਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ। ਸੋ ਅਸੀਂ ਇਹ ਨਹੀਂ ਹੁਣ ਦੇਖ ਸਕਦੇ ਕਿ ਜੀ ਸਾਡੇ ਸਪੋਂਸਰ ਘੱਟ ਗਏ ਜੀ, ਅਸੀਂ ਰੇਡੀਓ ਪ੍ਰੋਗਰਾਮ ਦੇ ਟਾਈਮ ਘਟਾ ਦਈਏ, ਅਸੀਂ TV ਦੇ ਵਿੱਚ ਟਾਈਮਿੰਗ ਘਟਾ ਦਈਏ, ਉਹਦੇ ਵਿੱਚ ਜੇ, ਔਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਸਾਨੂੰ ਸਭ ਤੋਂ ਬੜਾ ਰਿਵਾਰਡ ਆਲਰੇਡੀ ਮਿਲ ਗਿਆ ਕਮਿਊਨਿਟੀ ਤੋਂ, ਆਲਰੇਡੀ ਮਿਲ ਗਿਆ, ਠੀਕ ਹੈ। ਗਵਰਨਮੈਂਟ ਨੂੰ ਅਸੀਂ ਕਹਿ ਰਹੇ ਹਾਂ, ਔਰ ਮੈਂ ਇਹ ਵੀ ਕਿਹਾ ਕਿ ਤੁਸੀਂ ਉਹ ਗੱਲਾਂ ਹੋਵੇ ਜਦੋਂ ਟਾਈਟੈਨਿਕ ਦਾ ਜਹਾਜ਼ ਡੁੱਬਦਾ ਸੀਗਾ ਨਾ, ਤਾਂ ਜੇ ਕੈਪਟਨ ਆਪ ਹੀ ਸਭ ਤੋਂ ਪਹਿਲਾਂ ਛਲਾਂਗ ਮਾਰਦਾ, ਜੀ ਮੈਂ ਸਭ ਤੋਂ ਪਹਿਲਾਂ ਕੈਪਟਨ ਕਹਿੰਦਾ ਛਲਾਂਗ ਮਾਰ ਕੇ ਮੈਂ ਪਹਿਲਾਂ ਦੌੜ ਜਾਵਾਂ, ਤੁਸੀਂ ਉਹ ਮੂਵੀ ਦੇਖਣਾ, ਬੜੀ ਇੰਟਰਸਟਿੰਗ ਮੂਵੀ ਹੈ ਟਾਈਟੈਨਿਕ, ਉਹਦੇ ਵਿੱਚ ਨਾ ਉਹ ਜਿਹੜੇ ਲੋਕ ਖੜ੍ਹੇ ਹੁੰਦੇ ਨੇ ਡੈੱਕ ਦੇ ਉੱਤੇ, ਜਾਂ ਜਿਹੜੇ ਲੋਕ ਅੰਦਰ ਮਿਊਜ਼ਿਕ ਵਜਾ ਰਹੇ ਹੁੰਦੇ ਨੇ, ਠੀਕ ਹੈ ਨੀ, ਉਹ ਖੜ੍ਹੇ, ਪਤਾ ਤਾਂ ਹੁੰਦਾ ਵੀ ਡੁੱਬਣਾ ਤਾਂ ਅਸੀਂ ਵੀ ਹਾਂ, ਕ੍ਰਾਈਸਿਸ ਤਾਂ ਅਸੀਂ ਵੀ ਹਾਂ, ਪਰ ਜੇ ਕੈਪਟਨ ਪਹਿਲਾਂ ਦੌੜ ਜਾਂਦਾ ਪੈਸੰਜਰ ਤੋਂ ਪਹਿਲਾਂ, ਜੇ ਕੈਪਟਨ ਕਹਿੰਦਾ ਜੀ ਮੈਂ ਪਹਿਲਾਂ ਦੌੜ ਜਾਵਾਂ ਪੈਸੰਜਰ 'ਚ ਬਾਅਦ 'ਚ ਬਚਾਵਾਂਗਾ, ਉਹ ਗੱਲ ਨਹੀਂ ਬਣਦੀ, ਮਦਦ ਦੀ ਲੋੜ ਕੈਪਟਨ ਨੂੰ ਵੀ ਹੈ। ਸੋ ਇਸੇ ਤਰ੍ਹਾਂ ਮਦਦ ਦੀ ਲੋੜ ਸਾਨੂੰ ਵੀ ਹੈ, ਮੀਡੀਆ ਨੂੰ ਵੀ ਹੈ। ਨੁਕਸਾਨ ਮੈਂ ਮੋਟਾ ਮੋਟਾ ਤੁਹਾਨੂੰ ਦੱਸ ਦਿੰਦਾ ਵੀ ਇਹ 3 ਮਹੀਨਿਆਂ 'ਚ ਤਕਰੀਬਨ $6-6.5 ਲੱਖ ਦਾ ਮੇਰਾ ਨੁਕਸਾਨ ਹੈ, ਮੈਂ ਤੁਹਾਨੂੰ ਅੱਜ ਖੁੱਲੀਆਂ ਗੱਲਾਂ ਚੱਲ ਰਹੀਆਂ ਜੋ ਆਉਂਦੀ ਹੈ, ਮੋਟਾ ਮੋਟਾ ਮੈਂ ਹਿਸਾਬ ਲਾਇਆ ਵੀ ਇਹ March 12 ਤੋਂ ਸਾਨੂੰ ਈਮੇਲ ਆਉਣੀਆਂ ਸ਼ੁਰੂ ਹੋ ਗਈਆਂ ਸੀ ਕੈਂਸਲੇਸ਼ਨ ਦੀਆਂ, ਵੀ ਐਡ ਬੰਦ ਕਰ ਦਿਓ, ਅਤੇ March 15-20 ਫਿਰ April ਸਾਰਾ ਮਹੀਨਾ, ਅਤੇ ਇਹ May ਦੇ ਵੀ ਜਿਹੜੇ ਪਹਿਲੇ ਹਫ਼ਤੇ ਨੇ ਈਮੇਲ ਦੀ ਆਈਆਂ ਨੇ, ਐਡ ਕੈਂਸਲ ਕਰ ਦਿਓ, ਐਡ ਕੈਂਸਲ ਕਰ ਦਿਓ, ਐਡ ਬੰਦ ਕਰ ਦਿਓ, ਐਡ ਰੋਕ ਲਓ। ਔਰ ਦੇਖੋ ਜੀ, ਰੈਸਟੋਰੈਂਟ ਅਗਲੇ ਦਾ ਬੰਦ ਹੈ, ਅਸੀਂ ਉਹਨਾਂ ਨੂੰ ਕੀ ਕਹੀਏ ਕਿ ਐਡ ਕਰੀ ਜਾਓ, ਜੇ ਕਿਸੇ ਦੀ ਮੂਵੀ ਰਿਲੀਜ਼ ਹੀ ਨਹੀਂ ਹੋ ਰਹੀ, ਜੇ ਕਿਸੇ ਦੀ ਮੂਵੀ ਰਿਲੀਜ਼ ਹੀ ਨਹੀਂ ਹੋ ਰਹੀ, ਅਸੀਂ ਉਹਨੂੰ ਕਿੱਦਾਂ ਕਹਿ ਦਈਏ ਐਡ ਚਲਾਓ, ਜੇ ਕਿਸੇ ਦਾ ਸ਼ੋਅ ਹੀ ਨਹੀਂ ਚੱਲ ਰਿਹਾ, ਸ਼ੋਅ ਬੰਦ ਹੋ ਗਏ ਸਾਰੇ, ਨੇਹਾ ਕੱਕੜ ਤੋਂ ਲੈ ਕੇ ਸਾਰੇ, ਅਤੇ ਅਸੀਂ ਕੀ ਕਹੀਏ ਜੀ ਐਡ ਚਲਾਈ ਜਾਓ, ਕਿੱਦਾਂ ਐਡ ਚਲਾ ਦੇਣਗੇ ਉਹ। ਸੋ ਸਾਰਾ ਕੁਛ ਹੋਇਆ, ਲੇਕਿਨ ਮੈਂ ਫਿਰ ਦੁਬਾਰਾ ਸ਼ੁਕਰੀਆ ਅਦਾ ਕਰਦਾ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ, ਬਹੁਤ ਕਿਰਪਾ ਰਹੀ ਹੈ ਪਰਮਾਤਮਾ ਦੀ, ਬਹੁਤ ਕਿਰਪਾ ਰਹੀ ਹੈ ਪਰਮਾਤਮਾ ਦੀ। ਦੂਸਰਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਈ ਮੀਡੀਆ ਦੀ, ਇਸ ਫੈਮਿਲੀ ਦਾ, ਜਿਨ੍ਹਾਂ ਨੇ ਕਿ ਇਸ ਔਖੀ ਘੜੀ ਵਿੱਚ ਵੀ ਡਟੇ ਰਹੇ, ਕੰਮ ਕਰਦੇ ਚੌਥਾ ਵਿਦਆਊਟ ਦ ਸਪੋਰਟ ਆਫ ਸਪੋਂਸਰ ਮੈਂ ਜਿਹੜੇ ਜਿਹੜੇ ਨਹੀਂ ਸਟਿੱਕ ਕਰ ਸਕੇ ਇਸ ਘੜੀ ਦੇ ਵਿੱਚ ਉਹਨਾਂ ਦਾ ਵੀ ਸ਼ੁਕਰੀਆ ਕਿਉਂਕਿ ਇੰਨਾ ਸਾਲਾਂ ਤੱਕ ਉਹਨਾਂ ਨੇ ਸਾਡੀ ਸਪੋਰਟ ਕੀਤੀ ਹੈ ਜਿਹੜੇ ਸਾਡੇ ਕਈ ਸਪੋਂਸਰਸ ਮੈਂ ਦੱਸ ਹੀ ਚੁੱਕਾ ਹੈ ਫੋਨ ਕਰਕੇ ਮੈਨੂੰ ਸੈਟਰਡੇ ਨੂੰ ਸੰਡੇ ਨੂੰ ਬਈ ਦੱਸ ਕਿਉਂਕਿ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਇਸ ਵੇਲੇ ਦਿੱਕਤ ਹੈਗੀ ਹੈ ਸੋ ਐਨੀਵੇਜ਼ ਆਈ ਰੈਪ ਇਟ ਅਪ ਐਟ ਦਿਸ ਪੁਆਇੰਟ ਕਿ ਬਹੁਤ ਤੁਹਾਡੇ ਵੱਲੋਂ ਸਪੋਰਟ ਮਿਲੀ ਹੈ ਬਹੁਤ ਤੁਹਾਡੇ ਵੱਲੋਂ ਸ਼ੁਕਰੀਆ ਦਾ ਔਰ ਮੈਂ ਇੱਕ ਗੱਲ ਇਹ ਵੀ ਕਹਾਂਗਾ ਕਿ ਸਾਡੇ ਜਿਹੜੇ ਸਟੇਸ਼ਨ ਵਾਲੇ ਹੈਗੇ ਨੇ ਉਹਨਾਂ ਨੇ ਵੀ ਸਾਨੂੰ ਜੋ ਬਣਦੀ ਰਿਆਇਤ ਹੈ ਠੀਕ ਹੈ ਉਹਨਾਂ ਦੀ ਆਪਣੀਆਂ ਹਰੇਕ ਦੀਆਂ ਆਪਣੀਆਂ ਮਜਬੂਰੀਆਂ ਨੇ ਬਹੁਤ ਜ਼ਿਆਦਾ ਕਿਉਂਕਿ ਐਵਰੀਬਡੀ ਇਜ਼ ਗੋਇੰਗ ਥਰੂ ਸੇਮ ਕ੍ਰਾਈਸਿਸ ਠੀਕ ਹੈ ਨਹੀਂ ਸਟੇਸ਼ਨ ਵਾਲੇ ਵੀ ਬਹੁਤ ਜ਼ਿਆਦਾ ਨਹੀਂ ਕਰ ਸਕਦੇ ਇਸ ਵੇਲੇ ਸੋ ਜੋ ਉਹਨਾਂ ਤੋਂ ਬਣਦੀ ਸਰਦੀ ਮਦਦ ਸੀਗੀ ਸਟੇਸ਼ਨ ਵਾਲਿਆਂ ਨੇ ਬਿਲਕੁਲ ਕੀਤੀ ਹੈ ਆਈ ਮਸਟ ਸੇ ਦੈਟ ਸੋ ਇਹਦੇ ਵਿੱਚ ਸਾਨੂੰ ਇੱਕ ਹੀ ਬੇਨਤੀ ਹੈ ਕਿ ਜੀ ਅਖਬਾਰਾਂ ਸਾਡੀਆਂ ਫ੍ਰੀ ਨੇ ਰੇਡੀਓ ਪ੍ਰੋਗਰਾਮ ਸੁਣਨ ਦੀ ਕੋਈ ਕੀਮਤ ਨਹੀਂ ਇਹ ਵੀ ਫ੍ਰੀ ਹੈ ਟੀ ਵੀ ਫ੍ਰੀ ਪ੍ਰੀਵਿਊ 'ਤੇ ਚੱਲ ਰਿਹਾ ਇਸ ਵੇਲੇ ਠੀਕ ਹੈ ਜੀ ਅਸੀਂ ਫ੍ਰੀ ਪ੍ਰੀਵਿਊ 'ਤੇ ਲਾਇਆ ਹੋਇਆ ਟੀ ਵੀ ਸਿਰਫ ਬੈਲ 'ਤੇ ਨਹੀਂ ਹੈ ਕਿਉਂਕਿ ਬੈਲ ਨੇ ਸਾਨੂੰ ਅਲਾਓ ਨਹੀਂ ਕੀਤਾ ਸਾਨੂੰ ਉਹਨਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਟੈਲਸ ਫ੍ਰੀ ਹੈ ਰੋਜਰਸ ਫ੍ਰੀ ਹੈ ਬੈਲ ਦੇ ਉੱਤੇ ਵੀ $4 ਲੱਗਦੇ ਨੇ ਜੀ ਮਹੀਨੇ ਦੇ ਕੋਈ ਦੱਸ ਦੋ $4 ਦੀ ਕੀਮਤ ਉਹਦੇ 'ਚੋਂ ਵੀ $4 ਜੋ ਡੀਲੇ ਹੁੰਦੀ ਅੱਧਾ ਲੈ ਜਾਂਦੇ ਆ ਬੈਲ ਵਾਲੇ ਰੋਜਰ ਵਾਲੇ ਟੈਲਸ ਵਾਲੇ ਅੱਧੇ ਪੈਸੇ ਸਾਨੂੰ ਮਿਲਦੇ ਆ ਸੋ $2 ਮਿਲਦੇ ਨੇ ਸਾਨੂੰ ਪਰ ਸਬਸਕ੍ਰਾਈਬਰ ਉਹ ਵੀ ਜੇ ਮੈਂ ਟੋਟਲ ਤੁਹਾਨੂੰ ਅੱਜ ਖੁੱਲ੍ਹੀ ਗੱਲ ਹੀ ਹੋ ਰਹੀ ਹੈ ਮੇਰਾ ਨਹੀਂ ਖਿਆਲ ਵੀ ਬਹੁਤ ਵੱਡੀ ਬਹੁਤ ਹੀ ਮਿਨੀਮਮ ਜੀ ਅਮਾਊਂਟ ਹੁੰਦੀ ਆ ਠੀਕ ਹੈ ਔਰ ਬਾਕੀ ਕਿਉਂਕਿ ਆਈ ਪੀ ਟੀ ਵੀ ਦੇ ਜ਼ਰੀਏ ਜ਼ਿਆਦਾਤਰ ਲੋਕ ਚੈਨਲ ਦੇਖਦੇ ਨੇ ਅੱਜ ਕੱਲ੍ਹ ਤਾਂ ਆਈ ਪੀ ਟੀ ਵੀ ਫ੍ਰੀ 'ਚ ਹੀ ਸਾਡਾ ਚੈਨਲ ਜਾ ਰਿਹਾ ਇਸ ਵੇਲੇ ਸੋ ਇਸ ਕਾਰਨ ਸਾਨੂੰ ਜਿਹੜੀ ਪੈਸੇ ਮਿਲਦੇ ਨੇ ਉਹ ਸਿਰਫ ਸਪੋਂਸਰਸ ਤੋਂ ਮਿਲਦੇ ਨੇ ਸਾਡੀ ਤਾਂ ਇਹੀ ਬੇਨਤੀ ਹੈ ਕਿ ਤੁਸੀਂ ਵੀ ਡੈਫੀਨੇਟਲੀ ਕੋਈ ਨਾ ਕੋਈ ਬਿਜ਼ਨਸ ਯੂਜ਼ ਕਰਦੇ ਹੋ ਸਾਡੇ ਸਪੋਂਸਰਸ ਨੂੰ ਸਪੋਰਟ ਕਰਦੇ ਹੋ ਉਹ ਸਾਡੀ ਇੱਕ ਵੱਡੀ ਸਪੋਰਟ ਹੋ ਜਾਏਗੀ ਦੂਸਰਾ ਤੁਸੀਂ ਕਮਿਊਨਿਟੀ 'ਚ ਕਹਿ ਸਕਦੇ ਹੋ ਦੂਸਰਾ ਕਿ ਜੀ ਹਾਂਜੀ ਇਹਨਾਂ ਨੂੰ ਤੁਸੀਂ ਸਪੋਰਟ ਕਰੋ ਇਹਨਾਂ ਨੂੰ ਐਡ ਦਿਓ ਅਤੇ ਜਦੋਂ ਤੁਸੀਂ ਸਪੋਂਸਰਸ ਨੂੰ ਕਹੋਗੇ ਕਿ ਉਹ ਸਾਨੂੰ ਐਡ ਦੇਣ ਸਪੋਰਟ ਕਰਨ ਜਾਂ ਸਾਡੇ ਸਪੋਂਸਰਸ ਨੂੰ ਜਾਂ ਤੁਸੀਂ ਸਪੋਰਟ ਕਰੋਗੇ ਉਹਦੇ ਨਾਲ ਸਾਡੀ ਜਿਹੜੀ ਸਪੋਰਟ ਹੈ ਉਹ ਹੋ ਜਾਂਦੀ ਹੈ ਫਿਰ ਸਪੋਂਸਰ ਨੂੰ ਲੱਗਦਾ ਹੈ ਕਿ ਜੀ ਸਾਨੂੰ ਇੱਥੇ ਉਹ ਸਪੋਰਟ ਮਿਲ ਰਹੀ ਹੈ ਠੀਕ ਹੈ ਜੀ ਹਾਂਜੀ ਅਗਲੀ ਕਾਲ ਜੀ ਜਸਵੀਰ ਜੀ ਤੁਸੀਂ ਆਉਂਦੇ ਰਹੋ ਹੈਲੋ
ਧੰਨਵਾਦ ਸਰਦਾਰ ਜੀ ਮੇਰੀ ਆਵਾਜ਼ ਆ ਗਈ ਜੀ
ਹਾਂਜੀ ਆ ਰਹੀ ਹੈ ਜੀ ਆ ਰਹੀ ਸਰ ਤੁਹਾਡੀ ਆਵਾਜ਼ ਆ ਰਹੀ ਹੈ ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਜਸਵੀਰ ਹੈ
ਮਿਹਰਬਾਨੀ ਅੱਜ ਮੈਂ ਹਾਂਜੀ ਜਸਵੀਰ ਬੋਲਾਂ ਜੀ ਮੈਂ ਜਸਵੀਰ ਸਿੰਘ
ਪਲੀਜ਼ ਪਲੀਜ਼ ਗੋ ਅਹੈਡ
ਇੱਕ ਤਾਂ ਮੈਂ ਬੇਸਿਕਲੀ ਕਮੈਂਟ ਹੀ ਨੇ ਮੇਰੇ ਤਾਂ ਮੈਂ ਅੱਜ ਬੜੇ ਧਿਆਨ ਨਾਲ ਤੁਹਾਨੂੰ ਸੁਣ ਰਿਹਾ ਸੀ
ਜੀ ਜੀ
ਮੈਂ ਇਹ ਮਹਿਸੂਸ ਕੀਤਾ ਅੱਜ ਪਹਿਲੀ ਵਾਰੀ ਮਹਿਸੂਸ ਕੀਤਾ ਮੈਂ ਤੁਹਾਨੂੰ ਕ੍ਰਿਟੀਸਾਈਜ਼ ਵੀ ਬਹੁਤ ਕਰਦਾ ਰਹਿਣਾ ਪਰ ਮੈਂ ਅੱਜ ਮਹਿਸੂਸ ਕੀਤਾ ਵੀ ਜਿਹੜਾ ਜਰਨਲਿਜ਼ਮ ਹੈ ਜਾਂ ਕੋਈ ਅਖਬਾਰ ਦੀ ਖਬਰ ਨੂੰ ਪ੍ਰਸਾਰਣ ਕਰਨਾ ਤੇ ਖਬਰ ਦੇ ਪਿਛੋਕੜ ਦੇ ਵਿੱਚ ਜਾਣਕਾਰੀ ਨੂੰ ਲੋਕਾਂ ਤੱਕ ਸਹੀ ਤਰੀਕੇ ਨਾਲ ਦੇਣਾ ਹੈ ਔਰ ਆਪਣੇ ਮਫਾਦ ਨੂੰ ਲਾਂਭੇ ਰੱਖ ਕੇ ਆਪਣੇ ਉੱਤੇ ਹੋਣ ਵਾਲੇ ਸਵਾਲਾਂ ਤੋਂ ਬਚਣਾ ਤੇ ਮੇਰਾ ਖਿਆਲ ਜਿੰਨੇ ਵੀ ਇੱਥੇ ਮੀਡੀਆ ਚੱਲਦੇ ਨੇ ਇੱਕ ਅੱਧਾ ਕੋਈ ਹੋਰ ਹੋ ਸਕਦਾ ਕਿਉਂਕਿ ਮੈਂ ਸਾਰੇ ਨਹੀਂ ਸੁਣਦਾ ਕਦੇ ਕਦੇ ਸੁਣਨ ਦਾ ਮੌਕਾ ਮਿਲਦਾ ਇਹਦੇ ਲਈ ਪਹਿਲਾਂ ਤਾਂ ਮੈਂ ਤੁਹਾਨੂੰ ਤੁਹਾਡੇ ਸਿਸਟਮ ਨੂੰ ਐਪਰੀਸ਼ੀਏਟ ਕਰਨਾ ਬਣਦਾ ਮੈਂ ਤੁਹਾਨੂੰ ਇਹਦੀ ਵਧਾਈ ਦੇਣੀ ਚਾਹੁੰਦਾ ਅੱਜ ਖੁੱਲ੍ਹ ਕੇ ਕਿ ਐਟਲੀਸਟ ਤੁਸੀਂ ਵਾਇਸ ਹੋਣ ਦੀ ਵਜ੍ਹਾ ਦੇ ਉੱਤੇ ਸਹੀ ਤੱਥਾਂ ਨੂੰ ਸਹੀ ਜਗ੍ਹਾ ਤੇ ਰੱਖਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ ਔਰ ਇਹ ਇੱਕ ਚੰਗਾ ਰੁਝਾਨ ਵੀ ਹੈ ਕਮਿਊਨਿਟੀ ਲਈ ਕਿ ਜਿਸ ਕਮਿਊਨਿਟੀ ਦੇ ਵਿੱਚ ਇੱਦਾਂ ਦੀ ਜਾਣਕਾਰੀ ਦੇ ਤੱਥ ਉਜਾਗਰ ਹੋਣ ਲੱਗ ਜਾਣ ਉੱਥੇ ਕਮਿਊਨਿਟੀ ਜਿਹੜੀ ਹੈ ਉਹ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਕਾਬਲ ਹੋਣ ਦੇ ਸਮਰੱਥ ਹੋ ਸਕਦੀ ਹੈ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਵਿਅਕਤੀ ਜਦੋਂ ਸਹੀ ਜਾਣਕਾਰੀ ਪ੍ਰਾਪਤ ਕਰਦਾ ਉਹਨੂੰ ਵਰਤਦਾ ਫਿਰ ਉਹਦੇ ਜਿਹੜੇ ਫਾਇਦੇ ਨੇ ਉਹਨੂੰ ਮਿਲਦੇ ਨੇ ਇਹ ਬਹੁਤ ਵੱਡੀ ਗੱਲ ਹੈ ਪਰ ਬਹੁਤਾਤ ਵਿੱਚ ਜਦੋਂ ਅਸੀਂ ਸਵਾਲ ਕਰਦੇ ਹਾਂ ਤੁਹਾਨੂੰ ਉਹਨਾਂ ਸਵਾਲਾਂ ਦੀ ਜਿਹੜੀ ਜਾਣਕਾਰੀ ਪਹਿਲੇ ਸਵਾਲ ਦੀ ਜਾਣਕਾਰੀ ਤੁਸੀਂ ਜਿਹੜੀ ਉਹ ਤੁਹਾਨੂੰ ਤੁਹਾਡੇ ਕੋ ਹੋਸਟ ਨੇ ਸਵਾਲ ਕੀਤਾ ਸੀ ਆਉਂਦੇ ਹਾਂ ਤੁਸੀਂ ਉਹਦੀ ਜਿਹੜੀ ਜਾਣਕਾਰੀ ਔਰ ਉਹਦੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਉਜਾਗਰ ਕੀਤਾ ਹੈ ਔਰ ਵਾਰ ਵਾਰ ਜਦੋਂ ਤੁਸੀਂ ਕਿਸੇ ਸਮੱਸਿਆ ਨੂੰ ਉਜਾਗਰ ਕਰਦੇ ਹੋ ਇਹ ਕੋਈ ਮਾੜੀ ਗੱਲ ਨਹੀਂ ਮੈਨੂੰ ਲੱਗਦੀ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਸੁਣਨ ਵਾਲਾ ਹਰੇਕ ਵਿਅਕਤੀ ਆਪਣੇ ਮਤਲਬ ਦੀ ਚੀਜ਼ ਨੂੰ ਸੁਣ ਕੇ ਬਾਕੀ ਨੂੰ ਇਗਨੋਰ ਕਰ ਦਿੰਦਾ ਹੈ ਇਹ ਸੁਭਾਅ ਮਨੁੱਖ ਦਾ ਪਰ ਜਦੋਂ ਤੁਸੀਂ ਕਿਸੇ ਸਮੱਸਿਆ ਨੂੰ ਵਾਰ ਵਾਰ ਉਜਾਗਰ ਕਰਦੇ ਹੋ ਤੇ ਉਹਨਾਂ ਦੇ ਉੱਤੇ ਜਾਣਕਾਰੀ ਦਿੰਦੇ ਹੋ ਨਫੇ ਨੁਕਸਾਨ ਔਰ ਉਹਨਾਂ ਪਹਿਲੂਆਂ ਨੂੰ ਦੱਸਦੇ ਹੋ ਤਾਂ ਕਿਤੇ ਨਾ ਕਿਤੇ ਉਹ ਹਰ ਇੱਕ ਦੇ ਕੰਮ ਆਉਣ ਦੇ ਯੋਗ ਹੈ ਤੇ ਮੈਂ ਪਹਿਲੀ ਵਾਰੀ ਅੱਜ ਆਪਣੇ ਮੀਡੀਆ ਦੇ ਉੱਤੇ ਸੁਣੀ ਹੈ ਕਿ ਕਿਸੇ ਵੀ ਜਾਣਕਾਰੀ ਦੇ ਤੱਥਾਂ ਨੂੰ ਉਹਨਾਂ ਦੀ ਸਹੀ ਜਾਣਕਾਰੀ ਔਰ ਉਹਨਾਂ ਦੇ ਨੇੜੇ ਉਸ ਜਾਣਕਾਰੀ ਦੇ ਉਜਾਗਰ ਹੋਣ ਦੇ ਜਿਹੜੇ ਤੱਥ ਨੇ ਉਹ ਪ੍ਰਗਟ ਕੀਤੇ ਗਏ ਨੇ ਇਹਦੇ ਲਈ ਵੀ ਤੁਹਾਨੂੰ ਵਧਾਈ ਦੂਸਰੀ ਮੈਂ ਗੱਲ ਕਰਦਾ ਵੀ ਦਵਾਈ ਇਹ ਕਿਤੇ ਨਹੀਂ ਮਿਲਣੀ ਬਿਲਕੁਲ ਸਹੀ ਗੱਲ ਹੈ ਪਰ ਕੀ ਇਹਦੇ ਉੱਤੇ ਕਿਤੇ ਜੇ ਸਮਾਂ ਮਿਲੇ ਉਜਾਗਰ ਕਰ ਸਕਦੇ ਹੋ ਕਿ ਜਿਹੜੇ ਲੋਕ ਮਰ ਗਏ ਉਹਨਾਂ ਦੀ ਗਿਣਤੀ ਹੈ, ਜਿਹੜੇ ਲੋਕ ਇਸ ਬਿਮਾਰੀ ਦੇ ਨਾਲ ਇਨਫੈਕਟਡ ਹੋ ਗਏ ਉਹਨਾਂ ਦੀ ਗਿਣਤੀ ਹੈ, ਇੱਕ ਗਿਣਤੀ ਹੈ ਕਿ ਜਿਹੜੇ ਠੀਕ ਹੋ ਗਏ ਉਹ ਜਿਹੜੀ ਠੀਕ ਹੋਈ ਦੀ ਗਿਣਤੀ ਹੈ ਉਹਦੇ ਕੀ ਕਾਰਨ ਨੇ, ਕਿਉਂ ਠੀਕ ਹੋਏ ਨੇ, ਔਰ ਹਸਪਤਾਲ ਦੇ ਵਿੱਚੋਂ ਜਿਹੜੇ ਜਾ ਕੇ ਮੁੜਦੇ ਨੇ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਠੀਕ ਕਰਨ ਦਾ ਉਪਯੋਗ ਕੀਤਾ ਜਾ ਰਿਹਾ। ਘਰਾਂ ਦੇ ਵਿੱਚ ਸੁਣਨ ਵਿੱਚ ਆਇਆ ਜਾਂ ਜਿਹੜੇ ਤੁਸੀਂ ਦੱਸਦੇ ਨੇ ਵੀ ਇਮਿਊਨਿਟੀ ਜਿਹੜੀ ਸਾਡੀ ਆ ਉਹ ਸਕੜੀ ਹੁੰਦੀ ਹੈ ਤਾਂ ਬੰਦਾ ਉਹਦੇ ਨਾਲ ਲੜਦਾ ਹੈ, ਇਮਿਊਨਿਟੀ ਨੂੰ ਤਕੜਿਆ ਕਰਨ ਦੇ ਵਿੱਚ ਘਰਾਂ ਦੇ ਵਿੱਚ ਪ੍ਰਯੋਗ ਕੀਤੀਆਂ ਜਾ ਰਹੀਆਂ ਚੀਜ਼ਾਂ ਜਿਨ੍ਹਾਂ ਦੇ ਤੱਥਾਂ ਦਾ ਤੁਹਾਨੂੰ ਗਿਆਨ ਹੋਵੇ ਉਹਨਾਂ ਦਾ ਜਿਹੜਾ ਤੁਸੀਂ ਥੋੜ੍ਹਾ ਬਹੁਤ ਖੁਲਾਸਾ ਕਰ ਸਕੋ ਤਾਂ ਕਿ ਹਰੇਕ ਬੰਦਾ ਉਹਨੂੰ ਵਰਤ ਸਕੇ। ਸੋ ਇਹ ਮੇਰੇ ਤੁਹਾਨੂੰ ਸਵਾਲ ਸੀ ਔਰ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦੀ ਹਾਂ ਔਰ ਮੈਂ ਆਸ ਵੀ ਕਰਦਾ ਕਿ ਇੱਕ ਜਿਹੜਾ ਸਵਾਲ ਹੋਰ ਰਹਿ ਗਿਆ ਸੀ, ਤੁਹਾਡਾ ਜਿਹੜਾ ਸੁਣਨ ਦਾ ਮਾਧਿਅਮ ਸੀਗਾ ਟੈਲੀਫੋਨਾਂ ਦੇ ਉੱਤੇ ਉਹ ਕੈਨੇਡਾ ਅਮਰੀਕਾ ਦੇ ਵਿੱਚ ਮੇਰਾ ਖਿਆਲ ਚੱਲਦਾ ਨਹੀਂ, ਜੇ ਉਹਨਾਂ ਨੂੰ ਤੁਸੀਂ ਸਮੇਂ ਬਾਅਦ ਰਿਪੀਟ ਕਰਦੇ ਹੋ ਤਾਂ ਅਸੀਂ ਫਿਰ ਤੁਹਾਡੇ ਨਾਲ ਟੱਚ ਰਹਾਂਗੇ ਔਰ ਮੈਂ ਅੱਜ ਤੋਂ ਬਾਅਦ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਿਆ ਕਰਾਂ। ਮਿਹਰਬਾਨੀ ਸਰਦਾਰ ਬਹਾਦਰ, ਸਮਾਂ ਦਿੱਤਾ।
ਥੈਂਕ ਯੂ ਸਰਦਾਰ ਸਾਹਿਬ ਜਸਵੀਰ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ ਫਸਟ ਆਫ ਆਲ ਫੋਰ ਆਲ ਦਾ ਕਾਇੰਡ ਵਰਡਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈ ਕਿ ਯੈਸ ਕੋਸ਼ਿਸ਼ ਕਰਨੀ ਬੜੀ ਜ਼ਰੂਰੀ ਹੈ, ਅਸੀਂ ਇਹ ਕਦੇ ਵੀ ਨਹੀਂ ਕਹਾਂਗੇ ਕਿ ਜੀ ਜੋ ਕੁਛ ਅਸੀਂ ਕਹਿ ਰਹੇ ਹਾਂ ਉਹੀ ਸਾਰਾ ਕੁਛ ਸਹੀ ਹੈ, ਕਿਉਂਕਿ ਹਾਂ ਆਪਣੇ ਵੱਲੋਂ ਕਿਉਂਕਿ ਮੇਰਾ ਪ੍ਰੋਫੈਸ਼ਨ ਹੈ, ਜਿਸ ਤਰ੍ਹਾਂ ਮੈਂ ਕਈ ਵਾਰ ਕਹਿੰਦਾ ਤੇਂਦੁਲਕਰ ਦੀ ਇਹਦੇ 'ਚ ਕੋਈ ਖਾਸੀਅਤ ਨਹੀਂ ਹੈ ਕਿ ਤੇਂਦੁਲਕਰ ਬਹੁਤ ਵਧੀਆ ਬੈਟਸਮੈਨ ਹੈ, ਠੀਕ ਹੈ ਨੈਚੁਰਲ ਟੈਲੈਂਟ ਹੈ, ਪਰਮਾਤਮਾ ਨੇ ਉਹਨੂੰ ਦਿੱਤਾ, ਪਰ ਮਿਹਨਤ ਹੈ ਬਸ ਉਸ ਬੰਦੇ ਦੀ, ਉਹ 4-5 ਘੰਟੇ ਰੋਜ਼ ਕ੍ਰਿਕਟ ਦੀ ਪ੍ਰੈਕਟਿਸ ਕਰਦਾ ਹੈ ਅਤੇ ਤੁਸੀਂ ਵੀ ਜੇ ਕਰੋਗੇ ਪ੍ਰੈਕਟਿਸ ਅਤੇ 4-5 ਘੰਟੇ 6 ਘੰਟੇ ਰੋਜ਼ ਕ੍ਰਿਕਟ ਖੇਲੋਗੇ ਤਾਂ ਫਿਰ ਵਧੀਆ ਬੈਟਸਮੈਨ ਬਣ ਜਾਓਗੇ। ਇਸੇ ਤਰ੍ਹਾਂ ਕੋਈ ਵੀ ਬੰਦਾ ਜੇ ਰੋਜ਼ 4-5 ਘੰਟੇ ਜਾਂ 6 ਘੰਟੇ ਲਗਾਏਗਾ ਮੀਡੀਆ ਦੇ ਉੱਤੇ, ਫੈਕਟਸ ਫਿਗਰ ਇਕੱਤਰਿਤ ਕਰੇਗਾ ਅਤੇ ਉਹ ਵੀ ਵਧੀਆ ਪੱਤਰਕਾਰ ਕੋਈ ਵੀ ਜਿਹੜਾ ਉਹ ਬਣ ਸਕਦਾ। ਸੋ ਸਾਡੀ ਵੀ ਇਹੀ ਕੋਸ਼ਿਸ਼ ਜਿਹੜੀ ਹੈ, ਸਾਡੇ ਕੋਲ ਥੋੜ੍ਹੀ ਜਿਹੀ ਐਡਵਾਂਟੇਜ ਪਰਮਾਤਮਾ ਦੀ ਮਿਹਰ ਦੇ ਨਾਲ, ਮੈਂ ਸ਼ੁਕਰੀਆ ਅਦਾ ਕਰਾਂਗਾ ਇਹ ਔਰ ਕਮਿਊਨਿਟੀ ਦੀ ਸਪੋਰਟ ਦੇ ਨਾਲ, ਸਪੋਂਸਰੀ ਸਪੋਰਟ ਨਾਲ ਇਹ ਜ਼ਰੂਰ ਹੋ ਗਈ ਸਾਡੇ ਕੋਲ ਥੋੜ੍ਹੀ ਜਿਹੀ ਐਡਵਾਂਟੇਜ ਕਿ ਹੁਣ ਅਸੀਂ ਇੱਕ ਟੀਮ ਵੀ ਜ਼ਰੂਰ ਖੜੀ ਕਰ ਲਈ ਹੈ, ਕਿਉਂਕਿ ਉਹਨਾਂ ਦੀ ਹੈਲਪ ਵੀ ਲੈ ਲਈ ਦੀ ਹੈ ਕਿ ਚਾਹੇ ਉਹ ਚੈਨਲ ਦੀ ਟੀਮ ਹੈ, ਚਾਹੇ ਉਹ ਨਿਊਜ਼ ਪੇਪਰ ਰਿਪੋਰਟਰਸ ਨੇ, ਜਾਂ ਇੱਕ ਐਡੀਟੋਰੀਅਲ ਪੂਰਾ ਡਿਪਾਰਟਮੈਂਟ ਇੱਕ ਐਡੀਟੋਰੀਅਲ ਖੜਾ ਕਰ ਲਿਆ, ਉਹਦੇ ਨਾਲ ਕੀ ਹੈ ਕਿ ਫਿਰ ਉਹ ਪੂਰਾ ਜਿਹੜਾ ਐਡੀਟੋਰੀਅਲ ਡਿਪਾਰਟਮੈਂਟ ਆ ਉਹ ਵੀ ਫਿਰ ਸਾਰਾ ਦਿਨ ਰਿਸਰਚ ਕਰਦੇ ਰਹਿੰਦੇ ਨੇ, ਫਿਗਰਸ ਡਾਟਾ ਸਾਰਾ ਲੈ ਕੇ ਆਉਂਦੇ ਰਹਿੰਦੇ ਨੇ, ਔਰ ਮੈਨੂੰ ਖੁਦ ਨੂੰ ਵੀ ਜ਼ਾਤੀ ਤੌਰ 'ਤੇ ਪੜ੍ਹਨ ਦਾ ਰੋਜ਼, ਕਿਉਂਕਿ ਮੈਂ ਕਹਿੰਦਾ ਹੁੰਦਾ ਕਿ ਜੇ ਤੁਸੀਂ ਰੇਡੀਓ 'ਤੇ ਬੈਠਣਾ ਤਾਂ 4-5-6 ਘੰਟੇ ਰੋਜ਼ ਪੜ੍ਹੋ ਔਰ ਫਿਰ ਡਿਫਰੈਂਟ ਮੀਡੀਆ ਤੋਂ ਪੜ੍ਹੋ, ਕਿਉਂਕਿ ਉਹਦੇ ਨਾਲ ਐਡਵਾਂਟੇਜ ਇਹ ਰਹਿੰਦਾ ਹੈ ਕਿ ਜੇ ਹੁਣ ਇਕੱਲਾ ਅਸੀਂ ਇੰਡੀਅਨ ਚੈਨਲ ਹੀ ਦੇਖ ਲਾਂਗੇ ਤਾਂ ਸ਼ਾਇਦ ਮੈਨੂੰ ਇਹ ਹੋ ਜਾਂਦਾ ਕਿ ਜੀ ਕੈਨੇਡਾ ਨੇ 0.3% ਕੀਤਾ, ਨੋ 10% ਆਫ ਜੀ ਡੀ ਪੀ ਕੀਤਾ ਕੈਨੇਡਾ ਨੇ, ਕੈਨੇਡਾ ਦੀ 2 ਟ੍ਰਿਲੀਅਨ ਦੀ ਜੀ ਡੀ ਪੀ ਹੈ, ਇਫ ਯੂ ਆਰ ਸਪੈਂਡਿੰਗ ਅਰਾਊਂਡ 200 ਬਿਲੀਅਨ ਜਾਂ 250 ਬਿਲੀਅਨ ਦੈਟ ਕਲੀਅਰਲੀ ਮੀਨਸ ਯੂ ਆਰ ਸਪੈਂਡਿੰਗ ਅਰਾਊਂਡ 10% ਆਫ ਜੀ ਡੀ ਪੀ। ਸੋ ਥੋੜ੍ਹਾ ਜਿਹਾ ਵੱਖ ਵੱਖ ਮੀਡੀਆ ਤੋਂ ਔਰ ਮਿਨੀਮਮ ਵੀ ਮੈਂ ਕਹਾਂ ਕਿ ਇੱਕ ਖਬਰ ਦੀ ਜੇ ਤੁਸੀਂ ਸਹੀ ਤਰੀਕੇ ਨਾਲ ਦੇਖਣਾ ਤਾਂ 3-4 ਮੀਡੀਆ ਪੜ੍ਹੋ, ਉਹਦੇ ਨਾਲ ਫਿਰ ਤੁਹਾਨੂੰ ਖਬਰ ਦੀ ਐਕਚੁਅਲ ਡੈਪਥ ਜਿਹੜੀ ਆ ਉਹ ਪਤਾ ਲੱਗਦੀ ਹੈ, ਔਰ ਜੇ ਪਾਕਿਸਤਾਨ ਬਾਰੇ ਖਬਰ ਪੜ੍ਹਨੀ ਹੈ ਤਾਂ ਇੰਡੀਅਨ ਮੀਡੀਆ ਨੂੰ ਬਿਲਕੁਲ ਇਗਨੋਰ ਕਰ ਦਿਓ, ਫਿਰ ਪਾਕਿਸਤਾਨ ਦਾ ਮੀਡੀਆ ਪੜ੍ਹੋ ਔਰ ਇੰਟਰਨੈਸ਼ਨਲ ਮੀਡੀਆ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇਗਾ ਜੇ ਇੰਡੀਆ ਦੀ ਖਬਰ ਪੜ੍ਹਨੀ ਹੈਗੀ ਹੈ ਅਤੇ ਫਿਰ ਉਹ ਤੁਸੀਂ ਇੰਡੀਅਨ ਮੀਡੀਆ ਨੂੰ ਇਗਨੋਰ ਕਰ ਦਿਓ, ਫਿਰ ਉਹ ਪਾਕਿਸਤਾਨ ਦਾ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਕੀ ਕਹਿ ਰਿਹਾ, ਅਲ ਜਜ਼ੀਰਾ, ਬੀ ਬੀ ਸੀ, ਸੀ ਐਨ ਐਨ, ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਕੀ ਕਹਿ ਰਹੇ ਨੇ ਉਸ ਪਰਟੀਕੁਲਰ, ਕਿਆ ਇੰਡੀਆ ਦੀ ਇਕੋਨਮੀ ਚੰਗੀ ਹੈ, ਇੰਡੀਆ ਦਾ ਮੀਡੀਆ ਵੀ ਪੜ੍ਹ ਲਓ, ਤੁਹਾਨੂੰ ਇੱਕ ਇਨਸਾਈਡ ਮਿਲ ਜਾਏਗੀ ਕਿਉਂਕਿ ਉਹ ਗਰਾਊਂਡ ਰਿਪੋਰਟਿੰਗ ਕਰ ਰਹੇ ਨੇ, ਬਟ ਇੰਡੀਅਨ ਮੀਡੀਆ ਜਦੋਂ ਇੰਡੀਅਨ ਇਕੋਨਮੀ 'ਤੇ ਗੱਲ ਹੋਏ ਤਾਂ ਫਿਰ ਥੋੜ੍ਹਾ ਇੰਟਰਨੈਸ਼ਨਲ ਮੀਡੀਆ ਵੀ ਪੜ੍ਹ ਲਓ ਕਿ ਬਾਕੀ ਦਾ ਮੀਡੀਆ ਜਿਹੜਾ ਉਹ ਕੀ ਕਹਿ ਰਿਹਾ ਇੰਡੀਆ ਦੀ ਇਕੋਨਮੀ ਦੇ ਬਾਰੇ, ਫਿਰ ਇੱਕ ਡਿਫਰੈਂਟ ਇਨਸਾਈਟ ਤੁਹਾਨੂੰ ਮਿਲ ਜਾਂਦੀ ਹੈਗੀ ਆ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਕਿ ਜਿਹੜੇ ਲੋਕ ਠੀਕ ਹੋ ਰਹੇ ਨੇ, ਬਹੁਤ ਇੰਟਰਸਟਿੰਗ ਤੁਹਾਡਾ ਕੁਐਸਚਨ ਹੈ, ਮੈਂ ਕੱਲ੍ਹ ਇੱਕ ਰਿਸਰਚ ਪੜ੍ਹ ਰਿਹਾ ਸੀ ਜਿਹਦੇ ਵਿੱਚ ਕਿ ਇੰਗਲੈਂਡ ਦੇ ਵਿੱਚ ਇਹ ਰਿਸਰਚ ਹੋ ਰਹੀ ਹੈ ਸਰ, ਉਹ ਕਹਿੰਦੇ ਆ ਕਿ ਇੱਕ ਕਿਸੇ ਨੂੰ ਕੋਵਿਡ ਹੁੰਦਾ, ਕਈ ਲੋਕਾਂ ਨੂੰ ਉਹਨਾਂ ਨੂੰ ਮਾਈਲਡ ਹੈਡੇਕ ਵੀ ਨਹੀਂ ਹੁੰਦਾ, ਛੋਟਾ ਜਿਹਾ ਸਿਰ ਦਰਦ ਵੀ ਨਹੀਂ ਹੁੰਦਾ, ਔਰ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜ਼ਮੀਨੀ ਹਕੀਕਤ ਹੈ ਸਾਨੂੰ ਕਹਿਣਾ ਪਏਗਾ ਇਹ, ਸੋ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਇਹ ਇੰਨਾ ਵੱਡਾ ਡਿਫਰੈਂਸ ਕਿਉਂ? ਇੱਕ ਫੈਕਟਰ 'ਤੇ ਨਜ਼ਰ ਆਈ ਗਿਆ ਕਿ ਏਜ ਇਜ਼ ਅ ਫੈਕਟਰ, ਬਟ ਏਜ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈਗਾ ਕਿ ਕਈ ਲੋਕ ਜਿਹੜੇ 40 ਸਾਲ ਦੇ ਨੇ, 30 ਸਾਲ ਦੇ ਨੇ, ਉਹਨਾਂ ਦੀ ਵੀ ਕੁਛ ਲੋਕਾਂ ਦੀ ਤਾਂ ਜਾਨ ਗਈ, ਔਰ ਕਈ ਲੋਕ ਐਸੇ ਨੇ ਜਿਨ੍ਹਾਂ ਦੀ ਉਮਰ 70 ਸਾਲ ਹੈ, 80 ਸਾਲ ਹੈ, 101 ਸਾਲ ਦੀ ਉਮਰ ਦੇ ਲੋਕ ਵੀ ਬਹੁਤ ਘੱਟ, ਲੇਕਿਨ ਕੋਵਿਡ ਦੇ ਨਾਲ ਫਾਈਟ ਕਰਕੇ ਬਾਹਰ ਆਉਂਦੇ ਦੇਖੇ ਨੇ। ਸੋ ਕੱਲ ਮੈਂ ਉਹਨਾਂ ਦੀ ਰਿਸਰਚ ਇਹਦੇ 'ਚ ਕਮਿਸ਼ਨ ਕਰ ਦਿੱਤੀ ਹੈ, ਦੇ ਕਮਿਸ਼ਨ ਰਿਸਰਚ ਇਨ ਇੰਗਲੈਂਡ ਕਿ ਡਜ਼ ਇਟ ਹੈਵ ਸਮਥਿੰਗ ਟੂ ਡੂ ਵਿਦ ਦਾ ਜੀਨਸ, ਸੋ ਕਿਹੜੇ ਕਿਹੜੇ ਕਰੈਕਟਰਿਸਟਿਕਸ ਨੇ, ਉਹ ਇਹਨੂੰ ਹੁਣ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ, ਕਿ ਅਸੀਂ ਉਹਦੇ ਤੋਂ ਕਹਿੰਦੇ ਸਾਨੂੰ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਜੈਨੇਟਿਕਲੀ ਕਿਹੜੇ ਲੋਕਾਂ ਦੇ ਇਹਦਾ ਕੀ ਅਸਰ ਹੁੰਦਾ, ਕਿਆ ਇਹ ਅਫਰੀਕਨ ਕਮਿਊਨਿਟੀ 'ਤੇ ਜ਼ਿਆਦਾ ਹੈ, ਏਸ਼ੀਅਨ ਕਮਿਊਨਿਟੀ 'ਤੇ ਇਹਦਾ ਕੀ ਅਸਰ ਹੈ, ਕੋਕੇਸ਼ੀਅਨ 'ਤੇ ਕੀ ਅਸਰ ਹੈ, ਬਲੈਕ ਕਮਿਊਨਿਟੀ 'ਤੇ ਕੀ ਅਸਰ ਹੈਗਾ, ਜਾਂ ਜਿਹੜੇ ਅਸੀਂ ਬਰਾਊਨ ਹੈਗੇ ਹਾਂ ਇਹਨਾਂ ਸਾਡੇ 'ਤੇ ਕੀ ਅਸਰ ਹੈ? ਸੋ ਉਹਨਾਂ ਨੇ ਸਟੱਡੀ ਕਮਿਸ਼ਨ ਕੀਤੀ ਹੈ ਅਜੇ ਕੱਲ੍ਹ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਠੀਕ ਹੋ ਕੇ ਆ ਗਏ ਨੇ, ਸੋ ਜਿਹੜੇ ਲੋਕ ਇੰਨੇ ਸਾਰੇ ਲੋਕ ਠੀਕ ਹੋ ਕੇ ਆ ਗਏ ਨੇ, ਸੋ ਉਹਨਾਂ ਦੇ ਬਾਰੇ ਕੀ ਅਪਡੇਟ ਹੈਗੀ ਹੈ ਔਰ ਕੀ ਉਹ ਕਰ ਰਹੇ ਨੇ? ਕੋਈ ਬਹੁਤ ਜ਼ਿਆਦਾ